ਕਰਮ ਖੰਡ ਕੀ ਬਾਣੀ ਜੋਰ
ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰੂ ਜੀ ਸਾਜੀ ਨਵਾ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਿੱਧਾਂ ਨੇ ਪ੍ਰਸ਼ਨ ਕੀਤੇ ਗੁਰੂ ਸਾਹਿਬ ਦੇ ਪਾਸ ਕੇ ਮਹਾਰਾਜ ਖੰਡ ਕਸਮ ਕਰੋ ਤਾਂ ਪਹਿਲਾਂ ਆਪ ਨੇ ਧਰਮ ਖੰਡ ਦਾ ਨਿਰੂਪਣ ਕੀਤਾ ਹੈ ਫਿਰ ਹਜ਼ੂਰ ਨੇ ਗਿਆਨ ਖੰਡ ਦਾ ਕਸਮ ਕੀਤਾ ਹੈ ਅਤੇ ਫਿਰ ਸਰਮ ਖੰਡ ਦਾ ਕਸਮ ਕੀਤਾ ਹੈ ਪਹਿਲੇ ਧਰਮ ਖੰਡ ਵਿੱਚ ਸਤਸੰਗੀ ਦੀ ਅਵਸਥਾ ਕਹੀ ਹੈ ਅਤੇ ਗਿਆਨ ਖੰਡ ਵਿੱਚ ਸੇਵਕ ਦੀ ਅਵਸਥਾ ਕਹੀ ਹੈ ਅਤੇ ਸਰਮ ਖੰਡ ਵਿੱਚ ਸਿੱਖ ਦੀ ਅਵਸਥਾ ਕਹੀ ਹੈ ਹੁਣ ਸਿੱਧਾਂ ਨੇ ਪੁੱਛਣਾ ਤਾਂ ਸੀ ਅਗਲਾ ਖੰਡ ਇਹਨਾਂ ਨੇ ਕਰਮ ਕਾਂਡ ਫਿਰ ਪੁੱਛ ਲਿਆ ਕਿ ਕਰਮ ਕਾਂਡ ਦੀ ਖੰਡ ਦੀ ਅਵਸਥਾ ਕਹੋ ਤਾਂ ਹਜ਼ੂਰ ਫਰਮਾਉਂਦੇ ਹਨ
ਕਰਮ ਖੰਡ ਕੀ ਬਾਣੀ ਜੋਰ
ਇਹ ਸਿੱਧੋ ਕਰਮ ਖੰਡ ਕੀ ਬਾਣੀ ਜੋਰ ਅਸੀਂ ਪਿੱਛੇ ਧਰਮ ਖੰਡ ਵਿੱਚ ਕਰਮ ਕਾਂਡ ਕਹਿ ਆਏ ਹਾਂ ਪਰ ਫਿਰ ਵੀ ਤੁਸੀਂ ਪੁੱਛਿਆ ਇਸ ਕਰਕੇ ਕਰਮ ਖੰਡ ਦਾ ਅਰਥ ਕਮਾਈ ਅਰਥ ਕਰੋ ਕਰਮ ਖੰਡ ਕੀ ਬਾਣੀ ਜੋਰ ਜਿਹੜੇ ਕਮਾਈ ਕਰਨ ਵਾਲੇ ਪੁਰਖ ਹੈ ਉਹਨਾਂ ਦੀ ਬਾਣੀ ਵਿੱਚ ਜੋਰ ਹੁੰਦਾ ਬਲ ਹੁੰਦਾ ਜੋ ਬੋਲਣ ਪੂਰਾ ਹੋ ਜਾਂਦਾ ਹੈ ਆਲਾ ਨਹੀਂ ਜਾਂਦਾ ਮੁੱਖੋਂ ਨਿਕਲਿਆ ਹੋਇਆ ਬਚਨ ਜਿਸ ਪ੍ਰਕਾਰ ਮਹਾਰਾਜ ਸਾਹਿਬ ਦੇ ਪਿਆਰੇ ਜਿਹੜੇ ਗੁਰਸਿੱਖ ਕਮਾਈਆਂ ਕਰਨ ਵਾਲੇ ਸਨ ਭਾਈ ਬਹਿਲੋ ਜੀ ਸਤਸੰਗਤ ਦੀ ਸੇਵਾ ਕਰਿਆ ਕਰਦੇ ਫਫੜਿਆਂ ਨਗਰ ਦੇ ਸਨ ਇਹਨਾਂ ਨੂੰ ਸਾਧ ਸੰਗਤ ਜੀ ਭਾਈ ਭਗਤਾ ਵਸਾਇਆ ਹੈ ਇਹਨਾਂ ਦੇ ਇੱਥੇ ਬਿਰਧ ਹੁੰਦੇ ਆ ਗੁਰੂ ਅਰਜਨ ਸਾਹਿਬ ਦੇ ਹਜ਼ੂਰ ਇਹ ਭਾਈ ਬਹਿਲੋ ਸੁਲਤਾਨੀਆਂ ਸੀ ਪਹਿਲਾਂ ਸੁਲਤਾਨ ਨੂੰ ਛੱਡ ਕੇ ਖਰੜੀ ਸਿੱਟ ਕੇ ਅਤੇ ਖੂੰਡੀ ਲੋਹੇ ਦੀ ਸਿੱਟ ਕੇ ਸਤਲੁਜ ਦੇ ਵਿੱਚ ਹਰੀ ਕੇ ਪੱਤਣ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਗਿਆ ਸੀ ਐਸੀ ਸੇਵਾ ਕੀਤੀ ਗੁਰੂ ਸਾਹਿਬ ਜੀ ਪ੍ਰਸੰਨ ਹੋ ਗਏ ਭਾਈ ਬਹਿਲੋ ਨੂੰ ਸਾਰੀਆਂ ਰੂਹਾਂ ਦੇ ਦਿੱਤੀਆਂ ਸੱਚੇ ਪਾਤਸ਼ਾਹ ਪੰਡ ਬਣਾ ਦਿੱਤੀ ਸੀ ਇੱਕ ਪਾਸੇ ਦੀਆਂ ਰੂਹਾਂ ਮਹਾਰਾਜ ਦੀ ਸ਼ਰਨ ਪੈ ਗਈਆਂ ਵੀ ਅਧੀਨ ਰਹਾਂਗੇ ਇਹਨਾਂ ਦੇ ਪਰ ਕੈਦੀ ਨਾ ਸਾਨੂੰ ਕਰੋ ਤਿੰਨ ਪਾਸੇ ਦੀਆਂ ਰੂਹਾਂ ਭਾਈ ਬਹਿਲੋ ਦੇ ਕੈਦੀ ਹੋ ਗਈਆਂ ਭਾਈ ਬਹਿਲੋ ਜੀ ਗੁਰਮੁਖ ਸਿੱਖ ਸਨ ਮਹਾਰਾਜ ਦੇ ਜੀਵਨ ਹਰ ਵਕਤ ਪ੍ਰੇਮ ਵਿੱਚ ਜੁੜੇ ਰਹਿੰਦੇ ਸਨ ਛੇਵੇਂ ਪਾਤਸ਼ਾਹ ਜੰਗ ਕੀਤਾ ਹੈ ਉਦੋਂ ਭਾਈ ਬਹਿਲੋ ਨੂੰ ਪੁੱਛਿਆ ਸੀ ਗੁਰੂ ਸਰ ਮਹਾਰਾਜ ਵਿੱਚ ਬੈਠਿਆਂ ਦੱਸ ਭਾਈ ਬਹਿਲੋ ਫੌਜ ਕਿੱਥੇ ਕੁ ਆ ਰਹੀ ਹੈ ਜਿਹੜੀ ਲਾਹੌਰੋਂ ਭੇਜੀ ਹੋਈ ਹੈ ਲਲਾ ਵੇਗ ਸੂਬਾ ਚੜ੍ਹ ਕੇ ਆਇਆ ਕਹਿਣ ਲੱਗਾ ਸੱਚੇ ਪਾਤਸ਼ਾਹ ਉਹ ਮੇਰਾ ਇੱਕ ਪ੍ਰੇਤ ਭੇਜਿਆ ਆਇਆ ਹੈ ਭੂਤਨੀ ਭੇਜੀ ਹੋਈ ਹੈ ਉਹ ਜਦੋਂ ਫੌਜ ਹਰੀ ਕੇ ਪੱਤਣੋਂ ਚੜ੍ਹ ਕੇ ਆਵੇਗੀ ਉਸ ਵੇਲੇ ਮਹਾਰਾਜ ਉਹ ਦੱਸ ਦੂਗੀ ਮਹਾਰਾਜ ਹੱਸ ਪਏ ਕਹਿੰਦੇ ਇੰਨੀ ਕੁ ਗੱਲ ਰੱਖੀ ਬੈਠਾ ਭੂਤਨੀ ਦੱਸੂਗੀ ਉਹ ਭੂਤਨੀ ਦਾ ਤੇਰੇ ਕਾਜੀ ਨੂੰ ਫੜ ਲਈ ਹੈ ਉਹ ਕੈਦਣ ਕਰ ਲਈ ਹੈ ਫੌਜ ਹਰੀ ਕਾ ਪੱਤਣ ਲੰਘੇ ਆਈ ਹੈ ਇਹ ਜਦੋਂ ਮਹਾਰਾਜ ਸਾਹਿਬ ਨੇ ਕਿਹਾ ਭਾਈ ਬਹਿਲੋ ਹੈਰਾਨ ਹੋ ਗਿਆ ਫਿਰ ਹੋਰ ਪ੍ਰੇਤ ਭੇਜ ਕੇ ਵੇਖਿਆ ਤੇ ਠੀਕ ਉਹ ਭੂਤਨੀ ਕਾਜੀ ਨੂੰ ਪਕੜ ਲਈ ਹੈ ਹੁਣ ਕਾਜੀ ਮਰੀ ਤੋਂ ਵਿਚਾਰੀ ਛੁੱਟਣਾ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਕਹਾਂ ਤੇ ਕਰਦੇ ਸਨ ਭਾਈ ਬਹਿਲੋ ਜੀ ਪੰਜਵੇਂ ਪਾਤਸ਼ਾਹ ਦੇ ਪਿਆਰੇ ਸਿੱਖ ਹੋਏ ਹਨ ਇਹਨਾਂ ਗੁਰਮੁਖਾਂ ਨੇ ਸੰਗਤ ਜਦੋਂ ਆਇਆ ਕਰੇ ਉਹਨਾਂ ਦੇ ਚਰਨ ਪ੍ਰਾਪ ਚ ਧੋਇਆ ਕਰਦੇ ਵੱਡੀ ਪ੍ਰਾਪ ਸੀ ਪਾਣੀ ਦੀ ਭਰ ਕੇ ਗਰਮੀ ਵਿੱਚ ਇੱਕ ਵਾਰੀ ਸੰਗਤ ਚੱਲ ਕੇ ਆਈ ਸੰਗਤ ਜਦੋਂ ਚੱਲ ਕੇ ਆਈ ਉਸ ਵਕਤ ਇਹਨਾਂ ਨੇ ਕਿਹਾ ਭਾਈ ਬਹਿਲੋ ਨੇ ਕਿ ਪ੍ਰਾਤ ਲਿਆਓ ਸਿੱਖ ਨੂੰ ਕਿਹਾ ਘਰੋਂ ਵੱਡੀ ਉਸ ਜਲ ਪਾ ਕੇ ਸੰਗਤਾਂ ਦੇ ਚਰਨ ਠੰਡੇ ਕਰਨੇ ਆ ਧੋਣੇ ਹੈ ਇਹ ਜਦੋਂ ਕਿਹਾ ਤੇ ਉਸ ਵੇਲੇ ਉਹਦੀ ਨੂੰਹ ਸੀ ਜਿਹੜੀ ਭਾਈ ਨਾਨੂ ਦੇ ਘਰੋਂ ਨਾਨੂ ਜੀ ਦੇ ਪੁੱਤਰ ਸਨ ਉਸ ਨੇ ਕਿਹਾ ਜੀ ਮੈਂ ਪੋਤਿਆਂ ਨੂੰ ਨਹਾਉਣੀ ਹੈ ਵਿਹਲੀ ਨਹੀਂ ਪ੍ਰਾਤ ਕਹਿ ਦਿਓ ਜਾ ਕੇ ਜੋ ਵਿਹਲੀ ਹੋ ਉਦੋਂ ਲੈ ਜਿਓ ਇਹ ਸਿੱਖ ਨੇ ਆ ਕੇ ਉਵੇਂ ਭਾਈ ਬਹਿਲੋ ਨੂੰ ਕਹਿ ਦਿੱਤਾ ਭਾਈ ਸਾਹਿਬ ਜੀ ਕਹਿਣ ਲੱਗੇ ਜਿਹਨਾਂ ਪੋਤਿਆਂ ਦਾ ਮਾਣ ਕਰਦੀ ਹੈ ਉਹ ਮਰ ਜਾਣਗੇ ਜਿਹੜੇ ਸਿੱਖਾਂ ਦੇ ਚਰਨਾਂ ਦੇ ਧੋਣ ਦੇ ਕੰਮ ਨੇ ਆਈ ਪਰਾਤ ਪਈ ਰਹਿ ਜੂਗੀ ਇਹ ਬਚਨ ਹੋਣ ਤੋਂ ਚਾਰ ਪੁੱਤਰ ਸਨ ਨਾਨੂ ਦੇ ਉਹ ਚਾਰੇ ਹੀ ਗੁਜ਼ਰ ਗਏ ਉਸ ਵਕਤ ਭਾਈ ਨਾਨੂ ਜੀ ਜਿਹੜਾ ਸੀ ਬੜਾ ਉਹਦੇ ਅੰਦਰ ਪਛਤਾਵਾ ਹੋਇਆ ਫਿਰ ਪੜ੍ਹ ਦੇ ਹੇਠਾਂ ਹੀ ਪਿਆ ਰਿਹਾ ਕਰੇ ਸੇਵਾ ਕਰਿਆ ਕਰੇ ਅਤੇ ਇਸ ਪ੍ਰਕਾਰ ਭਾਈ ਬਹਿਲੋ ਦੇ ਸੁੱਤੇ ਬਚਨ ਨਿਕਲ ਗਏ ਜਿਹੜੇ ਕਰਮ ਕਮਾਈ ਕਰਨ ਵਾਲੇ ਹੈ ਉਹਨਾਂ ਦੀ ਬਾਣੀ 'ਚ ਜ਼ੋਰ ਆ ਜੋ ਬਚਨ ਕਰ ਦੇਣ ਪੂਰਾ ਹੋ ਜਾਂਦਾ ਫਿਰ ਇਹ ਭਾਈ ਨਾਨੂ ਨੂੰ ਪ੍ਰਸੰਨ ਹੋਏ ਸੇਵਾ 'ਤੇ ਕਹਿਣ ਲੱਗੇ ਦੱਸ ਕੀ ਮੈਂ ਕਹਿੰਦੇ ਮਹਾਰਾਜ ਬੰਸ ਵਧਣ ਵਾਲਾ ਬਖਸ਼ੋ ਫਿਰ ਉਸ ਵੇਲੇ ਭਾਈ ਭਗਤਾ ਪੁੱਤਰ ਪੈਦਾ ਹੋਇਆ ਸੀ ਜਿਸ ਦੇ ਨਾਂ 'ਤੇ ਭਗਤਾ ਨਗਰ ਬੰਨਿਆ ਸੀ ਸਾਧ ਸੰਗਤ ਜੀ ਇਸ ਪ੍ਰਕਾਰ ਭਾਈ ਬਹਿਲੋ ਜੀ ਦੇ ਬਚਨ ਸੁੱਤੇ ਕਮਾਈ ਕਰਨ ਵਾਲਿਆਂ ਦੀ ਬਾਣੀ 'ਚ ਜ਼ੋਰ ਹੁੰਦਾ ਜੋ ਬਚਨ ਬੋਲਣ ਪੂਰਾ ਹੋ ਜਾਂਦਾ ਆਲਾ ਨਹੀਂ ਜਾਂਦਾ ਹੈ
ਕਰਮ ਖੰਡ ਦੀ ਬਾਣੀ ਜੋ
ਜਿਹੜੇ ਕਰਮ ਖੰਡੀ ਹਨ ਉਹ ਬਾਣੀ ਵਾਹਿਗੁਰੂ ਨਾਲ ਜੋੜਨ ਵਾਲੀ ਉਹਨਾਂ ਦੀ ਬਾਣੀ ਹੁੰਦੀ ਹੈ ਜਦੋਂ ਉਹ ਬਚਨ ਕਰ ਦੇਣ ਉਦੋਂ ਮਹਾਰਾਜ ਮਨ ਜੁੜ ਜਾਂਦਾ ਹੈ ਕਈ ਮਹਾਤਮਾ ਐਸੇ ਹੁੰਦੇ ਜਦੋਂ ਕੀਰਤਨ ਸੁਣੀਏ ਕਥਾ ਸੁਣੀਏ ਚਿੱਤ ਇਕਾਗਰ ਹੋ ਕੇ ਮਹਾਰਾਜ ਲਿਵ ਲੱਗ ਜਾਂਦੀ ਹੈ। ਜਿਸ ਅਵਸਥਾ ਦਾ ਉਹ ਕਥਨ ਕਰਦੇ ਹੁੰਦੇ ਹੈ, ਜਿਸ ਸ਼ਬਦ ਦੇ ਵਿੱਚ ਜੋ ਉਸ ਵਿੱਚ ਕਥਨ ਹੁੰਦਾ ਹੈ, ਉਹ ਜਿਹਾ ਮਨ ਬਣ ਜਾਂਦਾ ਹੈ। ਇਹ ਕਾਰਨ ਹੁੰਦਾ ਕਿ ਉਹਨਾਂ ਦਾ ਚਿੱਤ ਉਹ ਜਿਹਾ ਇਕਾਗਰ ਹੋਇਆ ਹੁੰਦਾ, ਕਮਾਈ ਕਰਕੇ ਉਹਨੂੰ ਰਸ ਪ੍ਰਾਪਤ ਹੋਇਆ ਹੁੰਦਾ ਹੈ। ਦੂਸਰਿਆਂ ਦੇ ਮੂੰਹੋਂ ਜਿਵੇਂ ਫੋਕੀ ਬੰਦੂਕ ਦਾ ਖੜਕਾ ਤਾਂ ਹੁੰਦਾ ਭਾਵੇਂ, ਪਰ ਮਾਰ ਨਹੀਂ ਕਰਦੀ, ਉਹਨਾਂ ਦੀ ਬਾਣੀ ਵੱਸਦੀ ਨਹੀਂ ਚਿੱਤ ਵਿੱਚ ਜਿਹੜੇ ਆਪ ਨਹੀਂ ਕਮਾਉਂਦੇ। ਇਸ ਪ੍ਰਕਾਰ ਸਾਧ ਸੰਗਤ ਜੀ, ਕਰਮ ਖੰਡ ਕੀ ਬਾਣੀ ਜੋਰ, ਜਿਨ੍ਹਾਂ ਨੇ ਕਰਮ ਨੂੰ ਕਮਾਉਣਾ ਕੀਤਾ ਹੈ, ਕਮਾਈ ਨੂੰ ਕਮਾਉਣਾ ਕੀਤਾ ਹੈ, ਉਹਨਾਂ ਦੀ ਬਾਣੀ ਵਾਹਿਗੁਰੂ ਨਾਲ ਜੋੜ ਦਿੰਦੀ ਹੈ, ਚਿੱਤ ਨੂੰ ਇਕਾਗਰ ਕਰ ਦਿੰਦੀ ਹੈ, ਜੋਰ ਗਿਆਨ ਵਾਲੀ ਉਹਨਾਂ ਦੀ ਬਾਣੀ ਹੋ ਜਾਂਦੀ ਹੈ।
ਹੋਰ ਨਾ ਕੋਈ ਹੋ,
ਉੱਥੇ ਕਰਮਕਾਨੀਆਂ ਦੇ ਬਰਾਬਰ, ਜਿਹੜੇ ਕਮਾਈ ਕਰਨ ਵਾਲੇ ਉਹਨਾਂ ਦੇ ਬਰਾਬਰ ਹੋਰ ਦੇਵੀ ਦੇਵਤਿਆਂ ਦਾ ਉਪਾਸ਼ਕ ਨਹੀਂ ਕੋਈ ਹੋ ਸਕਦਾ, ਤੇ ਨਾ ਹੋਰ ਕੋਈ ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿਕਾਂ ਦਾ ਉਪਾਸ਼ਕ ਪਹੁੰਚ ਸਕਦਾ ਹੈ। ਉਹ ਦੇਵੀ ਦੇਵਤਿਆਂ ਦੀ ਉਪਾਸ਼ਨਾ ਛੋਟਿਆਂ ਦੀ ਕਰਨ ਵਾਲਾ, ਵੱਡਿਆਂ ਦੇਵਤਿਆਂ ਦੀ ਉਪਾਸ਼ਨਾ ਕਰਨ ਵਾਲਾ ਵੀ, ਅਤੇ ਇਸ ਪ੍ਰਕਾਰ ਚੁੰਚ ਗਿਆਨੀ ਜਿਹੜਾ ਕੇਵਲ ਗਿਆਨ ਦਾ ਕਥਨ ਕਰਨ ਵਾਲਾ ਹੈ ਜਾਂ ਦੇਵਤਿਆਂ ਦੀ ਉਪਾਸ਼ਨਾ ਕਰਨ ਵਾਲਾ, ਉਹ ਨਹੀਂ ਕੋਈ ਪਹੁੰਚ ਸਕਦਾ ਹੈ।
ਜੋਧ ਮਹਾਬਲ,
ਉੱਥੇ ਤਾਂ ਉਹ ਮਹਾਤਮਾ ਜੋਧ ਮਹਾਬਲ ਸੂਰ ਜੋਧੇ ਹਨਗੇ, ਜਿਨ੍ਹਾਂ ਨੇ ਸਾਧ ਸੰਗਤ ਜੀ ਸਰੀਰ ਨੂੰ ਕੁਸੰਗਤ ਵੱਲੋਂ ਰੋਕ ਕੇ ਰੱਖਿਆ ਹੈ, ਉਹ ਜੋਧੇ ਹੈ। ਸਰੀਰ ਕਰਕੇ ਜਿਹੜਾ ਕੁਸੰਗਤ ਨਾ ਕਰੇ ਆਦਮੀ, ਉਹ ਯੋਧਾ ਹੁੰਦਾ ਹੈ, ਸੂਰਮਾ ਹੁੰਦਾ ਹੈ, ਰਸੀ ਸੂਰਮੇ ਜਿੰਨਾ ਉਹਦੇ 'ਚ ਬਲ ਹੁੰਦਾ ਹੈ, ਹਜ਼ਾਰ ਆਦਮੀ ਦਾ ਮੁਕਾਬਲਾ ਕਰਨ ਜਿੰਨਾ ਉਹਦਾ ਬਲ ਹੁੰਦਾ ਹੈ, ਅਤੇ ਮਹਾਬਲੀ 10,000 ਆਦਮੀ ਨਾਲ ਜਿਹੜਾ ਮੁਕਾਬਲਾ ਕਰੂੰ, ਮਹਾਰਥੀ ਕਹੀਦਾ ਹੈ। ਇਸੇ ਪ੍ਰਕਾਰ ਦਸੇ ਇੰਦਰੀਆਂ ਦੇ ਵਿਸ਼ੇ ਜਿਹੜਾ ਰੋਕਣ ਵਾਲੇ ਪੁਰਖ ਹੈ, ਵਿਸ਼ਿਆਂ ਵਿੱਚ ਇੰਦਰੀਆਂ ਨੂੰ ਨਾ ਕਿਸੇ ਦੀ ਨਿੰਦਿਆ ਕਰਨੀ, ਨਾ ਸੁਣਨੀ, ਨਾ ਕਿਸੇ ਦੇ ਨਫ਼ਰਤ ਕਰਨੀ, ਅਤੇ ਇਸ ਪ੍ਰਕਾਰ ਦਾ ਜਿਹੜਾ ਜੀਵਨ ਬਣਾਉਣਾ ਹੈ, ਇਹ ਮਹਾਬਲੀ ਹੈ, ਦਸਾਂ ਇੰਦਰੀਆਂ ਰੋਕਣ ਵਾਲਾ, 10,000 ਸੂਰਮੇ ਦੇ ਮੁਕਾਬਲਾ ਕਰਨ ਵਾਲਾ ਮਹਾਰਥੀ ਹੈ। ਅਤੇ ਸੂਰਮਾ ਜਿਹੜਾ ਹੈ ਅਤਰਥੀ ਹੁੰਦਾ ਹੈ, ਜਿਹੜਾ ਅਣਗਿਣਤਾਂ ਨੂੰ ਮਨ ਅਤੇ ਫੁਰਨਿਆਂ ਨੂੰ ਜਿਹੜਾ ਰੋਕ ਲਵੇ, ਉਹ ਅਤਰਥੀ ਹੁੰਦਾ ਸੂਰਮਾ। ਮਨ ਦਾ ਫੁਰਨਾ ਵਾਹਿਗੁਰੂ ਦੇ ਸਿਮਰਨ ਵੇਲਾ ਹੋਰ ਫੁਰਨ ਨਾ ਦੇਵੇ। ਇਸ ਪ੍ਰਕਾਰ ਉਸ ਥਾਂ ਵਿੱਚ ਜਿਨ੍ਹਾਂ ਨੇ ਸਰੀਰ ਨੂੰ ਕੁਸੰਗਤ ਵੱਲੋਂ ਰੋਕ ਕੇ ਰੱਖਿਆ, ਕਦੇ ਕੁਸੰਗਤ 'ਚ ਨਹੀਂ ਜੁੜਦੇ, ਕੋਈ ਸ਼ਰਾਬੀਆਂ ਨਾਲ ਤੁਰੇ ਫਿਰਦੇ ਹੈ, ਕੋਈ ਬਦਮਾਸ਼ਾਂ ਨਾਲ ਤੁਰੇ ਫਿਰਦੇ ਹੈ, ਆਪਦੇ ਜੀਵਨ ਨੂੰ ਗੰਦਾ ਕਰਦੇ ਹੈ, ਅਤੇ ਕਈ ਸਰੀਰ ਕਰਕੇ ਪਰਾਏ ਰੂਪਾਂ ਨੂੰ ਵੇਖਦੇ ਹੈ, ਪਰਾਈ ਨਿੰਦਿਆ ਸੁਣਦੇ ਹੈ, ਇਸ ਪ੍ਰਕਾਰ ਉਹ ਇੰਦਰੀਆਂ ਨੂੰ ਗੰਦਾ ਕਰਦੇ ਹੈ। ਜਿਹੜੇ ਮਨ ਕਰਕੇ ਭੈੜੇ ਸੰਕਲਪ ਉਠਾਉਂਦੇ ਹੈ, ਉਹ ਮਨ ਕਰਕੇ ਭੈੜੇ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਉਹ ਸਰੀਰ ਨੂੰ ਰੁਕਣ ਵਾਲੇ ਯੋਧੇ, ਇੰਦਰੀਆਂ ਨੂੰ ਰੋਕਣ ਵਾਲੇ ਮਹਾਂਬਲੀ, ਅਤੇ ਸੂਰਮੇ ਜਿਹੜੇ ਮਨ 'ਤੇ ਫਤਿਹ ਪਾਉਣ ਵਾਲੇ, ਉਸ ਅਵਸਥਾ 'ਚ ਉਹ ਪਹੁੰਚਦੇ ਆ ਕਮਾਈ ਵਾਲਿਆਂ 'ਚ। ਉਹਨਾਂ ਦੇ ਹਿਰਦਿਆਂ 'ਚ ਸਾਧ ਸੰਗਤ ਜੀ ਰਾਮ ਪਰਮੇਸ਼ੁਰ ਵਿਆਪਕ ਹੋਇਆ ਹੁੰਦਾ ਹੈ, ਹਰ ਵਕਤ ਉਹਨਾਂ ਦੇ ਹਿਰਦੇ 'ਚ ਗੁਰਮੁਖਾਂ ਦੇ ਰੋਮ ਰੋਮ 'ਚ ਪਰਮੇਸ਼ੁਰ ਵਿਆਪਕ ਰਹਿੰਦਾ ਹੈ, ਭਰਪੂਰ ਵਿਆਪਕ ਹੈ। ਉੱਤੇ ਉੱਤੇ ਪਾਠੀ ਦੀ ਆਵਾਜ਼ ਆ ਸ਼ੰਕਰ ਹੈ, ਪਰਮੇਸ਼ੁਰ ਦੀ ਮਹਿਮਾ ਨਹੀਂ ਰਹਿਣ ਜੋ ਕਰੀ ਜਾਂਦੇ ਆਪਾਂ ਆਪਣਾ ਕਰੀ ਚੱਲਦੇ ਹਾਂ, ਤੇ ਆਪਦਾ ਚਿੱਤ ਇਕਾਗਰ ਹੋ ਜਾਵੇ ਫਿਰ ਭੁੱਲ ਜਾਂਦਾ ਹਨ। ਸੀਤੋ ਸੀਤਾ ਮਹਿਮਾ ਮਾਂ ਹੈ, ਉੱਥੇ ਸੀਤਲ ਹੀ ਸੀਤਲਤਾ ਹੈ, ਸ਼ਾਂਤੀ ਸ਼ਾਂਤੀ ਹੈ, ਮਹਿਮਾ ਰੂਪੀ ਮਾਂ ਚੰਦਰਮਾ ਚੜਿਆ ਹੋਇਆ ਹੈ, ਸੀਤਲਤਾ ਹੀ ਸੀਤਲਤਾ ਉਹਨਾਂ ਦੇ ਹਿਰਦੇ ਵਿੱਚ ਹੈ।
ਰੂਪ ਨਾ ਕਥਲੇ ਜਾ,
ਜਿਹੜਾ ਉਹਨਾਂ ਤਤ ਵੇਤਿਆਂ ਨੂੰ ਸਰੂਪ ਪ੍ਰਾਪਤ ਹੋਇਆ ਸੱਚ ਆਨੰਦ ਰੂਪ, ਉਹ ਕਥਨ ਨਹੀਂ ਕਿਸੇ ਪਾਸੋਂ ਕੀਤਾ ਜਾ ਸਕਦਾ।
ਨਾ ਉਹ ਮਰਹਿ ਨਾ ਠਾਗੇ ਜਾ,
ਉਹ ਪੁਰਖ ਨਾ ਪਰਮੇਸ਼ੁਰ ਦੀ ਭਗਤੀ ਵੱਲੋਂ ਮਰਦੇ ਆ, ਬੇਮੁਖ ਹੋ ਕੇ ਨਾਸਤਿਕ ਨਹੀਂ ਹੁੰਦੇ, ਤੇ ਨਾ ਉਹਨਾਂ ਨੂੰ ਕਾਮ ਕਰੋ ਲੋਭ ਮੋਹੰਕਾਰ ਠੱਗ ਸਕਦੇ ਹੈ, ਉਹ ਠੱਗੇ ਵੀ ਨਹੀਂ ਜਾਂਦੇ ਕਿਸੇ ਪ੍ਰਕਾਰ। ਮਨ 'ਚ ਰਾਮ ਪਰਮੇਸ਼ੁਰ ਵਸ ਜਾਂਦਾ ਸਾਧ ਸੰਗਤ ਜੀ, ਉਹਨਾਂ ਦੀ ਐਸੀ ਅਵਸਥਾ ਮਹਾਰਾਜ ਦੀ ਕਿਰਪਾ ਕਰਕੇ ਹੁੰਦੀ ਹੈ।
ਭਗਤ ਵਸ ਹੈ ਕਿ
ਉਸ ਅਵਸਥਾ 'ਚ ਕਿਤਨੇ ਲੋਕਾਂ ਦੇ ਭਗਤ ਵੀ ਵਸਦੇ ਹੈ, ਕਿਤਨੇ ਹੀ ਲੋਕ ਜਿਨ੍ਹਾਂ ਨੂੰ ਪ੍ਰਕਾਸ਼ ਹੋਇਆ ਭਗਤ ਵਸਦੇ ਹਨ।
ਕਰਹਿ ਆਨੰਦ ਸੱਚਾ ਮਨੁੱਖ,
ਉਹਨਾਂ ਦੇ ਮਨ 'ਚ ਸੱਚਾ ਪਰਮੇਸ਼ੁਰ ਵਸਿਆ ਹੋਇਆ ਹੈ, ਉਸ ਆਨੰਦ ਸਰੂਪ ਨੂੰ ਪ੍ਰਾਪਤ ਕਰਦੇ ਹਨ ਉਹ।
ਸੱਚ ਖੰਡ ਵਸੈ ਨਿਰੰਕਾਰ,
ਇਸ ਪ੍ਰਕਾਰ ਸਾਧ ਸੰਗਤ ਜੀ ਇਹ ਕਰਮ ਖੰਡ ਕਮਾਈ ਵਾਲਿਆਂ ਦੇ ਖੰਡ ਦੀ ਵਾਰਤਾ ਕਹੀ ਹੈ। ਇਸੇ ਪ੍ਰਕਾਰ ਵੇਦ ਦੇ ਅੰਦਰ ਉੱਤਰਕਾਂਡ ਦੇ ਅੰਦਰ ਤਾਂ ਵਿਧਾਨ ਦਾ ਪ੍ਰਕਰਨ ਹੈ, ਜਿਹੜਾ ਪੂਰਵਾਰਧ ਪ੍ਰਕਰਨ ਹੈ ਵੇਦ ਦਾ, ਉਹਦੇ 'ਚ ਪੰਡਿਤ ਤਾਰਾ ਸਿੰਘ ਜੀ ਨੇ ਟੀਕੇ 'ਚ ਇਸ ਪ੍ਰਕਾਰ ਦੇ ਅਰਥ ਕੀਤੇ ਹਨ ਕਰਮ ਖੰਡ 'ਚ।
ਕਰਮ ਖੰਡ ਕੀ ਬਾਣੀ ਜੋ
ਕਹਿੰਦੇ ਆ ਵੇਦ ਦੇ ਅੰਦਰ ਜਿਹੜੀ 80,000 ਸੁਰਤੀ ਹੈ ਉਹਦੇ ਵਿੱਚ ਕਰਮ ਕਾਂਡ ਦੀ ਬਾਣੀ ਦਾ ਜ਼ੋਰ ਹੈ। ਨਿਤ ਨਿਮਿਤ ਪ੍ਰਾਸ਼ਚਿਤ ਕਾਮਕ ਨਿਖਿਧ ਆਦਿਕ ਜਿਹੜੇ ਕਰਮ ਹਨ ਉਹਨਾਂ ਦਾ ਹੀ ਬਲ ਰੱਖਿਆ ਹੋਇਆ ਪਾਇਆ ਹੋਇਆ ਕਿ ਐਸੇ ਕਰਮਾਂ ਦਾ ਫਲ ਹੁੰਦਾ ਹੈ। ਇਉਂ ਕਰਮ ਕਰੀਦੇ ਹਨ
ਪਿੱਛੇ ਹੋਰ ਨਾ ਕੋਈ
ਉੱਥੇ ਕਰਮ ਕਾਂਡ ਤੋਂ ਬਿਨਾਂ ਹੋਰ ਕੋਈ ਜੇ ਕਥਨ ਕਰਾਂਗੇ ਹੋਰ ਨੀ ਕੋਈ ਉਸ ਵਿੱਚੋਂ ਪ੍ਰਕਰਨ ਮਿਲਦੇ।
ਪਿੱਛੇ ਜੋਧ ਮਹਾਂਬਲ
ਉੱਥੇ ਯੋਧਿਆਂ ਦੇ ਵੀ ਪ੍ਰਕਰਨ ਆਉਂਦੇ ਹੈ। ਯੋਧੇ ਜਿਹੜੇ ਹਨ ਰਥੀ ਤੇ ਮਹਾਬਲੀ ਮਹਾਰਥੀ ਤੇ ਸੂਰਮੇ ਅਤ ਰਥੀ ਉਹਨਾਂ ਦਾ ਵੀ ਯੋਧਿਆਂ ਦਾ ਵੀ ਪ੍ਰਕਰਨ ਆਉਂਦਾ ਹੈ ਵੇਦ ਦੇ ਅੰਦਰ। ਉਹਨਾਂ ਯੋਧਾਂ ਚੋਂ ਤ੍ਰੇਤੇ ਵਾਲੇ ਸ੍ਰੀ ਰਾਮ ਚੰਦਰ ਜੀ ਜੋ ਰਾਜੇ ਹੋਏ ਹਨ ਉਹਨਾਂ ਦੇ ਜੰਗ ਦੀ ਵੀ ਕਥਾ ਆਉਂਦੀ ਹੈ। ਉਹ ਵੀ ਭਰਪੂਰ ਮਿਲ ਰਿਹਾ ਉਹਨਾਂ ਉਸ ਕਥਾਵਾਂ ਦੇ ਵਿੱਚ। 82 ਸਾਖੀਆਂ ਵੇਦ ਦੇ ਅੰਦਰ ਜਿਹੜੀਆਂ ਇਸ ਪ੍ਰਕਾਰ ਅਵਤਾਰਾਂ ਦੀਆਂ ਤੇ ਰਿਖੀਆਂ ਮੁਨੀਆਂ ਦੀਆਂ ਤੇ ਯੋਧਿਆਂ ਦੀਆਂ ਤੇ ਸਤੀਆਂ ਦੀਆਂ ਆਉਂਦੀਆਂ ਹਨ।
ਪਿੱਛੇ ਸੀਤੋ ਸੀਤਾ ਮਹਿਮਾ
ਉੱਥੇ ਸੀਤਾ ਵਰਗੀਆਂ ਸਤੀਆਂ ਦਾ ਵੀ ਜ਼ਿਕਰ ਆਉਂਦਾ ਹੈ। ਉਹਨਾਂ ਸਤੀ ਹੋਣ ਵਾਲਿਆਂ ਦੀ ਮਹਿਮਾ ਬੜੀ ਭਾਰੀ ਮਾਂ ਵਿੱਚ ਵੇਦ ਦੇ ਪੂਰਵਾਰਧ ਕਾਂਡ ਵਿੱਚ ਲਿਖੀ ਹੋਈ ਹੈ।
ਤਾਕੇ ਰੂਪ ਨਾ ਕਥਨੇ ਜਾ
ਉਹਨਾਂ ਦੇ ਰੂਪ ਕਹੋ ਸਤੀਆਂ ਦੇ ਕਿਤੇ ਗੋਪੀਆਂ ਕਟਾਰੀਆਂ ਖਾ ਕੇ ਸਤੀਆਂ ਹੋ ਗਈਆਂ ਜੋ ਅਰਜਨ ਲਿਆਂਦੀਆਂ ਸੀ। ਅਰਜਨ ਬੜਾ ਬਲੀ ਸੀ ਕ੍ਰਿਸ਼ਨ ਭਗਵਾਨ ਦੇ ਸਤਿਆ ਕਰਕੇ। ਜਦੋਂ ਕ੍ਰਿਸ਼ਨ ਜੀ ਬਕੁੰਠ ਨੂੰ ਗਮਨ ਕਰ ਗਏ ਉਸ ਵੇਲੇ ਇਹ ਗੋਪੀਆਂ ਦੇ ਤਾਂ ਲੈ ਕੇ ਹਸਨਾਪੁਰ ਚ ਪਾਲਣ ਵਾਸਤੇ ਲਿਆਇਆ ਸੀ। ਰਾਹ ਵਿੱਚ ਭੀਲਾਂ ਤੋਂ ਜਿਹਨਾਂ ਤੋਂ ਦੁਰਾਣਾਚਾਰਜ ਵਿਦਿਆ ਸਿਖਾਉਂਦਾ ਸੀ ਇਹ ਨੀਰਖਾ ਨਾਲ ਅਰਜਨ ਕਢਾ ਦਿੱਤੇ ਸੀ। ਉਸ ਵੇਲੇ ਉਹ ਭੀਲਾਂ ਨੇ ਇਹਨੂੰ ਫੜ ਲਿਆ ਅਰਜਨ ਨੂੰ। ਸਾਰੇ ਉਹਦੇ ਤੀਰ ਜਿੰਨੇ ਸੀ ਮੁੱਕ ਗਏ ਸਾਰੇ ਨਿਸਫਲ ਹੋ ਗਿਆ। ਗੋਪੀਆਂ ਜਦੋਂ ਪਕੜਨ ਲੱਗੇ ਉਦੋਂ ਗੋਪੀਆਂ ਕਟਾਰ ਮਾਰ ਕੇ ਮਰ ਗਈਆਂ ਸੀ। ਉਹ ਸਤੀਆਂ ਹੋ ਕੇ ਮਰੀਆਂ ਸੀ ਗੋਪੀਆਂ। ਸੋ ਤਿੰਨੋਂ ਤਿਲਕ ਗੋਪੀ ਚੰਨਣ ਲਾਇਆ ਮਾਰਾ ਵੀ ਬਾਣੀ ਚ ਆਉਂਦਾ ਹੈ। ਉਹ ਗੋਪੀਆਂ ਦੀ ਮਿੱਟੀ ਲਾਉਂਦੇ ਉਸ ਥਾਂ ਚੋਂ ਉਹ ਚੰਨਣ ਸਮਝ ਕੇ ਟਿੱਕੇ ਲਾਉਂਦੇ ਜਿਵੇਂ ਇੱਥੋਂ ਵਾਲੇ ਲਾਉਂਦੇ ਹੈ ਹਜ਼ੂਰੀ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਨੂੰ ਫਰਮਾਇਆ ਹੈ
ਜਿੱਥੇ ਸੀਤੋ ਸੀਤਾ ਮਹਿਮਾ
ਉੱਥੇ ਸੀਤਾ ਵਰਗੀਆਂ ਸਤੀਆਂ ਦੀ ਵੀ ਮਹਿਮਾ ਵੇਦ ਵਿੱਚ ਕਥਨ ਕੀਤੀ ਹੋਈ ਪੂਰਵਾਰਧ ਵਿੱਚ।
ਰੂਪ ਨਾ ਕਥਨੇ ਜਾ
ਤਾਂ ਕਿ ਰੂਪ ਨਾ ਕਥਨੇ ਜਾ ਹੈ ਉਹਨਾਂ ਦੇ ਰੂਪ ਆਕਾਰ ਨਹੀਂ ਕਥਨ ਕੀਤੇ ਜਾਂਦੇ। ਕਿੰਨੀਆਂ ਕੁ ਸਤੀਆਂ ਹਨ
ਨਾ
ਇੱਕ ਤਾਂ ਸਤੀਆਂ ਐਸੀਆਂ ਹੁੰਦੀਆਂ ਜਿਹੜੀਆਂ ਸਭ ਤੋਂ ਅੱਬਲ ਦਰਜੇ ਦੀਆਂ ਸਤੀਆਂ ਬਿਨ ਪੁਰ ਪੁਰਖ ਨਾ ਜਾਣੇ ਸਾਚੇ ਗੁਰ ਕਾ ਹੇਤ ਅਪਾਰ ਬਿਨਾਂ ਆਪਣੇ ਪਤੀ ਤੋਂ ਹੋਰ ਮਰਦ ਨਹੀਂ ਸਮਝਦੀਆਂ। ਸਾਰਿਆਂ ਨੂੰ ਇਸਤਰੀਆਂ ਸਮਝਦੀਆਂ ਹਨ ਤੇ ਸੱਚੇ ਗੁਰਾਂ ਦੇ ਹਿੱਤ ਵਿੱਚ ਪਿਆਰ ਹੈ ਜਿਨ੍ਹਾਂ ਦਾ ਐਸੀਆਂ ਸਤੀਆਂ ਹਨ। ਸੋ ਦੂਸਰੀਆਂ ਸਤੀਆਂ ਉਹ ਹਨ ਜਿਹੜੀਆਂ ਵੱਡਿਆਂ ਨੂੰ ਬਜ਼ੁਰਗ ਸਮਝਦੀਆਂ ਸੱਸ ਦੀ ਸਹੁਰੇ ਦੀ ਅਤੇ ਜੇਠ ਦੀ ਦਿਓਰ ਦੀ ਸੇਵਾ ਕਰਦੀਆਂ ਪਰ ਪਤੀ ਸੇਵਾ ਵਿੱਚ ਪਤੀ ਦੀ ਵਿੱਚ ਪਤੀ ਵਰ ਧਰਮ ਰੱਖਦੀਆਂ ਦੂਜੇ ਦਰਜੇ ਦੀਆਂ ਸਤੀਆਂ ਹਨ। ਤੀਜੀਆਂ ਐਸੀਆਂ ਹਨਗੀਆਂ ਸਰੀਰ ਕਰਕੇ ਬਚੀਆਂ ਰਹਿੰਦੀਆਂ ਮਨ ਡੋਲ ਜਾਂਦਾ। ਚੌਥੀਆਂ ਐਸੀਆਂ ਹਨਗੀਆਂ ਉਹ ਸਤੀਆਂ ਕਹਾਉਂਦੀਆਂ ਹਨ ਪਰ ਸਮੇਂ ਦੇ ਪ੍ਰਤਾਪ ਕਰਕੇ ਮਨ ਵੀ ਡੋਲ ਜਾਂਦੇ ਸਰੀਰ ਕਰਕੇ ਵੀ ਜਾ ਰਹਿੰਦੀਆਂ ਪਰ ਵਿਚਾਰ ਰਹਿ ਜਾਂਦਾ। ਇਸ ਪ੍ਰਕਾਰ ਦੀਆਂ ਚਾਰ ਪ੍ਰਕਾਰ ਦੀਆਂ ਸਤੀਆਂ ਹਨ ਉੱਥੇ ਕਥਨ ਕੀਤੀਆਂ। ਉਹਨਾਂ ਦੇ ਰੂਪ ਕਥਨ ਨਹੀਂ ਕੀਤੇ ਜਾਂਦੇ ਕਿੰਨੀਆਂ ਕਣ ਗਿਣਤੀ ਹਨ।
ਨਾ ਉਹ ਮਰਹਿ ਨਾ ਖਾਗੇ ਜਾ
ਉਹ ਸਤੀਆਂ ਸੱਤ ਵਾਲੀਆਂ ਨਾ ਉਹ ਮਰਦੀਆਂ ਹਨ ਨਾ ਉਹ
ਨਾ ਉਹ ਮਰਹਿ ਨਾ ਖਾਗੇ
ਨਾ ਉਹਨਾਂ ਦੇ ਸਤਾਂ ਨੂੰ ਕੋਈ ਠੱਗ ਸਕਦਾ ਹੀ ਨਹੀਂ। ਸੱਤ ਵਾਲੀਆਂ ਵੀ ਹੋਈਆਂ ਹਨ
ਜਿਨਕਾ ਰਾਮ ਵਸੈ ਮਨ
ਜਿਨ੍ਹਾਂ ਦੇ ਮਨ 'ਚ ਰਾਮ ਪਤੀ ਰਾਮ ਰੂਪ ਕਰਕੇ ਵਸਦੇ ਆ ਜਿਵੇਂ ਸੀਤਾ ਦੇ ਮਨ 'ਚ ਰਾਮ ਮਾਤਾ ਸੀਤਾ ਨੇ ਕਿਹਾ ਸੀ ਜੇ ਮੈਂ ਬਣ ਬਾਣੀ ਸਰੀਰ ਕਰਕੇ ਰਾਮ ਚੰਦਰ ਤੋਂ ਬਿਨਾਂ ਹੋਰ ਕਿਸੇ ਪੁਰਖ ਨੂੰ ਨਹੀਂ ਕਲਪਿਆ ਤਾਂ ਮੈਨੂੰ ਧਰਤੀ ਵੇਲ ਦੇ ਦੇਵੇ। ਧਰਤੀ ਫਟ ਗਈ ਸੀ ਜਦੋਂ ਸੀਤਾ ਨੇ ਚੜ੍ਹਾਈ ਕੀਤੀ ਹੈ। ਉਸ ਵੇਲੇ ਬਚਨ ਆਉਂਦੇ ਕਲਗੀ ਧਰਨ ਲਿਖੇ ਹੈ ਰਾਮਾ ਅਵਤਾਰ 'ਚ ਕਿ ਇਹ ਜਗ ਧੂਰ ਧੌਲ ਕੋ ਕਾਂਕੇ ਆਇਓ ਕਾਮ ਰਾਮ ਸਿਆ ਵੇ ਨਾ ਜੀਏ ਸਿਆ ਵੇ ਜੀਏ ਨਾ ਰਾਮ। ਸੀਤਾ ਉਸ ਵੇਲੇ ਧਰਤੀ ਫਟ ਕੇ ਅਲੋਪ ਹੋ ਗਈ ਸੀ। ਫਿਰ ਰਾਮ ਚੰਦਰ ਜੀ ਨੇ ਸਰਜੂ ਨਦੀ ਦੇ ਵਿੱਚ ਛਾਲ ਮਾਰ ਕੇ ਸਰੀਰ ਛੱਡਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਰਾਮ ਕਥਾ ਜੁਗ ਜੁਗ ਟਲ ਸਭ ਕੋਈ ਭਾਸ਼ ਨੇਤ ਸੁਰਗ ਵਾਸ ਰਘਵਰ ਕਰਾ ਇਹ ਸਗਰੀ ਪੁਰੀ ਸਵੇਤ। ਇਸ ਪ੍ਰਕਾਰ ਦੀ ਕਥਾ ਹੈ ਇਹਨਾਂ ਦੀ
ਜਿਨਕਾ ਰਾਮ ਵਸੈ ਮਨ
ਮਾਨ ਦੇ ਮਨ ਚ ਪਤੀ ਰਾਮ ਰੂਪ ਕਰਕੇ ਵਸਦਾ ਹੈ ਉਹ ਨਾ ਮਰਦੇ ਆ ਨਾ ਠੱਗੇ ਜਾਂਦੇ ਨੇ ਕਿਸੇ ਪ੍ਰਕਾਰ। ਕਿਸ ਅਵਸਥਾ ਚ ਕਿਤਨੇ ਹੀ ਭਗਤ ਵਸਦੇ ਹੈ ਭਗਤਾਂ ਦਾ ਵੀ ਜ਼ਿਕਰ ਹੈ ਜਿਹੜੇ ਸਰਗੁਣ ਦੇ ਭਗਤ ਹੈ ਕਿਤਨੇ ਦੋ ਪ੍ਰਕਾਰ ਲੋਕਾਂ ਦੇ ਭਗਤ ਹਨ ਬ੍ਰਹਮ ਲੋਕ ਦੇ ਵੈਕੁੰਠਾਜਕਾਂ
ਦੇ
ਆਨੰਦ ਤਾਂ ਮਾਨਣਾ ਕਰਦੇ ਹੈ ਸੱਚੇ ਪਰਮੇਸ਼ਵਰ ਦੇ ਤਾਈ ਸੋ ਮੰਨਣ ਕਰਕੇ ਉਸਦਾ ਜਲਵਾ ਪ੍ਰਾਪਤ ਕਰਦੇ ਹਨ ਪ੍ਰਕਾਸ਼ ਪੈਦਾ ਹੁੰਦਾ ਉਹਨਾਂ ਦੇ ਅੰਦਰ ਇਹ ਵੇਦ ਦੇ ਅੰਦਰ ਲਿਖਿਆ ਹੋਇਆ ਹੈ ਪੂਰਵਾਰ ਦੇ ਵਿੱਚ ਹੁਣ ਇੱਥੇ ਸਰਮੁਖ ਦੀ ਅਵਸਥਾ ਜਿਹੜੀ ਆ ਉਹਨੂੰ
ਸੁਣੋ
ਕਹਿੰਦੇ ਜਿਹਨਾਂ ਤੇ ਕਰਮ ਨਾਮ ਹੈ ਬਖਸ਼ਿਸ਼ ਦਾ ਜਿਹਨਾਂ ਤੇ ਬਖਸ਼ਿਸ਼ ਹੋਈ ਹੈ ਫਾਰਸੀ ਚ ਕਰਮ ਨਾਮ ਕਰਮ ਬਖਸ਼ੀ ਨਾਮ ਬਖਸ਼ਿਸ਼ ਦਾ ਹੈ ਜਿਹਨਾਂ ਤੇ ਮਹਾਰਾਜ ਸਾਹਿਬ ਵੱਲੋਂ ਬਖਸ਼ਿਸ਼ ਹੋਈ ਹੈ ਉਹਨਾਂ ਦੀ ਬਾਣੀ ਜਿਹੜੀ ਹੈ ਉਹ ਪਰਮੇਸ਼ਰ ਨਾਲ ਜੋੜਨ ਵਾਲੀ ਹੈ ਜਦੋਂ ਵੀ ਉਹ ਬੋਲਦੇ ਹਨ ਉਦੋਂ ਚਿੱਤੀ ਬਿੱਤੀ ਨੂੰ ਇਕਾਗਰ ਕਰਕੇ ਪਰਮੇਸ਼ਰ ਨਾਲ ਜੋੜ ਦਿੰਦੇ ਹੈ ਐਡੀ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੋਈ ਹੈ ਅਤੇ ਜੋਰ ਗਿਆਨ ਪ੍ਰਾਪਤ ਹੋ ਜਾਂਦਾ ਉਹਨਾਂ ਦੇ ਬੋਲਣ ਨਾਲ ਹੀ ਜਿੱਥੇ ਹੋਰ ਕੋਈ ਭੇਦਵਾਦੀ ਨਿਆਇਕ ਨਹੀਂ ਪਹੁੰਚ ਸਕਦਾ ਤੇ ਹੋਰ ਕੋਈ ਉੱਥੇ ਕਪਾਲਕ ਤੇ ਇਤਿਹਾਸਕ ਹੋਰ ਜਿਹੜੇ ਹਨ ਭੇਦਵਾਦੀ ਲੋਕ ਜਿਹੜੇ ਖਿਪਣਕਾਲਕ ਕੋਈ ਨਹੀਂ ਪਹੁੰਚ ਸਕਦੇ ਨਾਸਤਕ ਲੋਕ ਉਹਨਾਂ ਦੀ ਗਮਤਾ ਨਹੀਂ ਹੈ ਉੱਥੇ ਜਿੱਥੇ ਹੋਰ ਕੋਈ ਭੇਦਵਾਦੀ ਇੱਕ ਦੇਸੀ ਇਸ਼ ਨੂੰ ਕਹਿਣ ਵਾਲੇ ਜਾਂ ਕਾਲਵਾਦੀ ਸਵੇ ਨੂੰ ਇਕੱਲਾ ਮੰਨਣ ਵਾਲੇ ਜਾਂ ਸਾਖੀ ਅਨੀਸ਼ਰਵਾਦੀ ਕੋਈ ਉੱਥੇ ਕਿਸੇ ਦੀ ਗਮਤਾ ਨਹੀਂ ਹੈ ਉੱਥੇ ਕਹਿੰਦੇ ਯੋਧੇ ਹਨ ਜਿਹੜੇ ਸਰਵਣ ਕਰਦੇ ਪਰਮੇਸ਼ਰ ਦੇ ਨਾਮ ਅਤੇ ਮਹਾਬਲੀ ਜਿਹੜੇ ਮੰਨਣ ਕਰਦੇ ਹਨ ਪਰਮੇਸ਼ਰ ਦੇ ਨਾਮ ਦਾ ਸੂਰਮੇ ਜਿਹੜੇ ਨਿਰਧਿਆਸਨ ਕਰਦੇ ਹਨ ਉਹ ਉਸ ਥਾਂ 'ਚ ਵੱਸਦੇ ਹੈ ਯੋਧੇ ਹਨ ਜੋ ਮਹਾਰਾਜ ਸਾਹਿਬ ਦੇ ਜੇਤਾ ਸੁਣਨਾ ਤੇਤਾ ਨਾਮ ਅਤੇ ਫਿਰ ਮੰਨਣ ਕਰਦੇ ਸਾਰਿਆਂ 'ਚੋਂ ਪਰਮੇਸ਼ੁਰ ਦੀ ਜੋਤ ਨੂੰ ਇਉਂ ਜਾਣ ਕਰਕੇ ਭੇਦਕੀਆਂ ਬਾਧਕ ਯੁਗਤੀਆਂ ਦੁਆਰਾ ਅਭੇਦਕੀਆਂ ਸਾਧਕ ਯੁਗਤੀਆਂ ਦੁਆਰਾ ਜਿਹੜੇ ਮੰਨਣ ਕਰਦੇ ਹਨ ਇਸੇ ਪ੍ਰਕਾਰ ਸੂਰਮੇ ਹਨ ਜੋ ਸਜਾਤੀ ਬਿਰਤੀ ਦਾ ਪ੍ਰਵਾਹ ਪਾ ਕੇ ਬਜਾਤੀ ਬਿਰਤੇ ਤਿਰਸਕਾਰ ਕਰਦੇ ਨਿਰਾਦਰ ਕਰਦੇ ਹੈ ਇਸ ਪ੍ਰਕਾਰ ਗਿਆਨ ਅਵਸਥਾ 'ਚ ਟਿਕਣ ਵਾਲੇ ਉੱਥੇ ਸੂਰਮੇ ਹਨ ਉਹਨਾਂ ਦੇ ਹਿਰਦੇ 'ਚ ਰਾਮ ਜੋ ਨਿਰਗੁਣ ਸਰੂਪ ਹੈ ਉਹ ਰਿਹਾ ਉਹ ਪ੍ਰਾਪਤ ਹੋ ਰਿਹਾ ਹੈ ਉਹ ਕਿਹਾ ਜਾਂ ਕਹਿੰਦੇ ਭਰਪੂਰ ਵਿਆਪਕ ਹੈ ਅੰਤਰ ਬਾਹਰ ਜੋਤੀ ਸਰੂਪ ਨੂੰ ਵੇਖਦੇ ਆ ਬਾਹਰ ਭੀਤਰ ਏਕੋ ਜਾਣੋ ਇਹ ਗੁਰ ਗਿਆਨ ਬਤਾਈ ਐਸਾ ਭਰਪੂਰ ਰੂਪ ਹੈ ਰਾਮ ਦੇ ਅਰਥ ਭਰਪੂਰ ਕਰਦੇ ਹੈ ਉਹ ਵਿਆਪਕ ਰਾਮ ਹੈ ਜਿਹੜਾ ਉਹਨਾਂ ਨੂੰ ਸਖਿਆਤ ਹੋ ਰਿਹਾ ਹੈ ਉੱਥੇ ਕਹਿੰਦੇ ਸੀਤੋ ਕਿ ਸੀਤਾ ਹੋਊਗੀ ਉੱਥੇ ਕਹਿੰਦੇ ਸੀਤੋ ਸੀਤਾ ਮਹਿਮਾ ਮਾਂ ਹੈ ਉੱਥੇ ਕਹਿੰਦੇ ਭਾਈ ਇਹੋ ਹੀ ਸੀਤੋ ਹੈ ਸੀਤਾ ਹੈ ਸੀਤਾ ਵਰਗੀਆਂ ਸਤੀਆਂ ਜਿਹੜੀ ਮਹਿਮਾ ਪਰਮੇਸ਼ੁਰ ਦੀ ਮਾਂ ਚੰਦਰਮਾ ਚੜਿਆ ਹੋਇਆ ਹੈ ਮਾਂ ਨਾਂ ਚੰਦ ਦਾ ਹੈ ਮਹਿਮਾ ਰੂਪੀ ਚੰਦਰਮਾ ਚੜਿਆ ਹੋਇਆ ਹੈ ਉੱਥੇ ਸੀਤਲਤਾ ਹੀ ਸੀਤਾ ਸ਼ਾਂਤੀ ਹੀ ਸ਼ਾਂਤੀ ਹੈ ਜਿਹੜੀ ਮਨ ਦੇ ਅੰਦਰ ਸਾਰੀਆਂ ਵਾਸ਼ਨਾ ਦਾ ਖੈ ਹੋਣਾ ਹੈ ਇਹ ਸੀਤਾ ਦੇ ਸਦਰਸ਼ ਸ਼ਾਂਤੀ ਪ੍ਰਾਪਤ ਹੋਈ ਉਹਨਾਂ ਦੇ
ਤਾਂ
ਨੂੰ ਜਿਹੜੀ ਸਰੂਪ ਸਨਮੁਖ ਸਿੱਖਾਂ ਨੂੰ ਪ੍ਰਾਪਤ ਹੋਇਆ ਹੈ ਉਹ ਕਥਨ ਨਹੀਂ ਕਿਸੇ ਦੇ ਪਾਸੋਂ ਕੀਤਾ ਜਾਂਦਾ ਸ਼ਕਤੀ ਬਿਰਤੀ ਕਰਕੇ ਕੌਣ ਕਹਿ ਸਕਦਾ ਨਹੀਂ ਕਿਸੇ ਦੇ ਪਾਸੋਂ ਕਿਹਾ ਜਾਂਦਾ ਉਹ ਜਿਹੜੇ ਤੱਤ ਵੇਖਦੇ ਆ ਨਾ ਉਹ ਮਰਦੇ ਹੈ ਨਾ ਉਹ ਕਾਲ ਕਰਕੇ ਮਰਦੇ ਹੈ ਨਾ ਉਹ ਕਾਮਾਲਕਾਂ ਦੇ ਸੰਕਲਪ ਕਰਕੇ ਠੱਗੇ ਜਾਂਦੇ ਹੈ ਵਕਾਰ ਉਹਨਾਂ ਨੂੰ ਠੱਗ ਨਹੀਂ ਸਕਦੇ ਕਾਲ ਉਹਨਾਂ ਨੂੰ ਮਾਰ ਨਹੀਂ ਸਕਦਾ ਐਸਾ ਸਰੂਪ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਕਾਲ ਪੁਰਖ ਦਾ ਮਰਦੇ ਮਾਨ ਉਹ ਕਾਲ ਜਿਹੜਾ ਪੁਰਖਾਂ ਦਾ ਮਾਨ ਮਾਨ ਵਾਲਾ ਉਹਦਾ ਮਾਨ ਮੇਟ ਦਿੰਦੇ ਹੈ ਤਾਂ ਹੀ ਕਬੀਰ ਨੇ ਕਹਿਤੇ ਸਮੁੱਲਾਂ ਕੋ ਸਦਾ ਸਲਾਮ ਜਿਹਨਾਂ ਦੇ ਮਨ ਚ ਰਾਮ ਜੋ ਪਰਮੇਸ਼ੁਰ ਵਿਆਪਕ ਹੈ ਰਮੰਤੀ ਰਾਮਾ ਇਹ ਮਨ ਚ ਸਖਿਆਤ ਹੋ ਕੇ ਵੱਸਦਾ ਹੈ ਆਪਣੀ ਹੰਗਤਾ ਮਿਲ ਗਈ ਹੈ ਜੀਵ ਭਾਵ ਦੀ ਜਿਹਨਾਂ ਦੇ ਅੰਦਰ ਅਧਿਸ਼ਠਾਨ ਸਰੂਪ ਪ੍ਰਗਟ ਹੋ ਗਿਆ ਹੈ ਇਸ ਅਵਸਥਾ ਦੇ ਵਿੱਚ ਸਨਮੁਖ ਸਿੱਖ ਜਿਹੜੇ ਹਨ ਉਹ ਭਗਤੀ ਕਰਕੇ ਕਿਤਨਿਆਂ ਨੂੰ ਜਿਹਨਾਂ ਲੋਭ ਪ੍ਰਕਾਸ਼ ਹੋਇਆ ਪ੍ਰਕਾਸ਼ ਹੀ ਪ੍ਰਕਾਸ਼ ਉੱਥੇ ਆਕਾਰ ਹੈ ਹੋਰ ਕੋਈ ਆਕਾਰ ਨਹੀਂ ਪ੍ਰਤੀਤ ਹੁੰਦਾ ਜਿੰਨੇ ਆਕਾਰ ਹੈ ਜਿਵੇਂ ਚਾਨਣ ਦੇ ਵਿੱਚ ਹੀ ਅਨੇਕ ਜਿਵੇਂ ਸੋਨੇ ਦੇ ਕੰਧਾਂ ਦੇ ਉੱਤੇ ਸਵਰਨ ਦੀਆਂ ਫੋਟੋ ਬਣਾਈਆਂ ਹੋਈਆਂ ਹਨ ਗੀਆਂ ਇਸੇ ਪ੍ਰਕਾਰ ਵਾਹਿਗੁਰੂ ਦੇ ਪ੍ਰਕਾਸ਼ ਕਰਕੇ ਉਹ ਪ੍ਰਕਾਸ਼ ਹੀ ਪ੍ਰਕਾਸ਼ ਵਾਲੇ ਆਕਾਰ ਦਿਖਦੇ ਉੱਥੇ ਉਹਨਾਂ ਨੂੰ ਆਕਾਰ ਚੰਮ ਹੱਡ ਦੇ ਬਣਾਏ ਹੋਏ ਜਿਵੇਂ ਆਪਣੇ ਆਕਾਰ ਹੈ ਇਉਂ ਨਹੀਂ ਉਹ ਜੋਤ ਸਰੂਪ ਹੀ ਪ੍ਰਕਾਸ਼ ਹੀ ਪ੍ਰਕਾਸ਼ ਦਿਖਦੇ ਹੈ ਮੁਸਲਮਾਨ ਤਾਂ ਉਹਨਾਂ ਦੇ ਤਾਂ ਹੀ ਸਾਧ ਸੰਗੇ ਜੀ ਉਹ ਨੂਰੀ ਕਹਿੰਦੇ ਹੈ ਅਤੇ ਜਿਹੜੇ ਆ ਸਰੀਰ ਆਪਣੇ ਨੂੰ ਖਾਕੀ ਕਹਿੰਦੇ ਹੈ ਪਰ ਦੇਵਤੇ ਉਹਨਾਂ ਨੂੰ ਅਗਨੀ ਦੇ ਪ੍ਰਕਾਸ਼ ਵਾਲੇ ਮੰਨਦੇ ਹੈ ਪਰ ਗੁਰਮਤਿ ਦੇ ਅੰਦਰ ਤਾਂ ਉਹ ਜੋ ਬ੍ਰਹਮ ਦਾ ਪ੍ਰਕਾਸ਼ ਹੈ ਉਸ ਲੋਭ ਪ੍ਰਕਾਸ਼ ਵਾਲੇ ਹੀ ਹਨ
ਕਿੱਥੇ
ਜਿਹਨਾਂ ਨੂੰ ਉਹ ਲੋਭ ਪ੍ਰਕਾਸ਼ ਕੀਤਾ ਹੈ ਨਾ ਵਾਹਿਗੁਰੂ ਨੇ ਉਹ ਭਗਤ ਉਸ ਰੂਪ ਵਿੱਚ ਵਸਦੇ ਹੈ।
ਕਰਹਿ ਆਨੰਦ ਸੱਚਾ ਮਨਸ,
ਉਹ ਆਨੰਦ ਸਰੂਪ ਨੂੰ ਪ੍ਰਾਪਤ ਕਰਦੇ ਹੈ, ਸੱਚਾ ਉਹਨਾਂ ਦੇ ਮਨ ਚ ਵਸਿਆ ਹੋਇਆ। ਸੋ ਤਦ ਪਦ ਦਾ ਲਾਖਾ ਸਰੂਪ ਹੈ, ਸੋ ਉਹੀ ਤੋਂ ਪਦ ਦਾ ਲਾਖਾ ਸਰੂਪ ਉਲਟ ਕੇ ਹੋ ਗਏ ਹਨ। ਕਰਹਿ ਆਨੰਦ ਸੱਚਾ, ਇੱਕ ਤਾਂ ਭਜਨਾਨੰਦ ਹੈ, ਇੱਕ ਬ੍ਰਹਮਾਨੰਦ ਹੈ। ਭਜਨਾਨੰਦ ਜਦੋਂ ਭਜਨ ਕਰਕੇ ਚਿੱਤ ਦੀ ਬਿਰਤੀ ਇਕਾਗਰ ਹੋ ਜਾਂਦੀ ਹੈ, ਉਸ ਵੇਲੇ ਸਾਧ ਸੰਗਤ ਜੀ ਚਿੱਤ ਦੀ ਇਕਾਗਰਤਾ ਚ ਆਨੰਦ ਦਾ ਜਿਹੜਾ ਭਾਨ ਹੋਣਾ ਉਹ ਭਜਨਾਨੰਦ ਹੈ। ਜਦੋਂ ਬ੍ਰਹਮ ਦੀ ਸਿਖਿਆਤਾ ਕਰਕੇ ਉਸ ਰੂਪ ਦੀ ਸਿਖਿਆਤਾ ਹੁੰਦੀ ਹੈ, ਉਹ ਬ੍ਰਹਮਾਨੰਦ ਹੈ ਜੋ ਕਦੇ ਨਾਸ਼ ਨਹੀਂ ਹੁੰਦਾ। ਭਜਨਾਨੰਦ ਜਿਵੇਂ ਨਾਲੇ ਦੇ ਪਾਣੀ ਦਾ ਪ੍ਰਵਾਹ ਹੁੰਦਾ ਹੈ, ਜੇ ਬਰਸਾਤ ਹੋਵੇ ਤੇ ਨਾਲੇ ਵਗਦੇ ਰਹਿੰਦੇ, ਨਦੀਆਂ ਵਗਦੀਆਂ ਰਹਿੰਦੀਆਂ, ਜੇ ਬਰਸਾਤ ਬੰਦ ਹੋ ਜਾਵੇ ਨਾਲੇ ਬੰਦ ਹੋ ਜਾਂਦੇ ਹੈ। ਇਵੇਂ ਜਿਹੜੇ ਲੋਕ ਜਪ ਤਪ ਕਰਦੇ ਹੈ, ਜਿੰਨਾ ਚਿਰ ਕਰ ਰਹੇ ਨੇ ਉਹਨਾਂ ਨੂੰ ਆਨੰਦ ਬਣਿਆ ਰਹਿੰਦਾ ਹੈ। ਜਦੋਂ ਕੁਸੰਗ ਦੇ ਅਸਰ ਕਰਕੇ ਉਹ ਭਜਨ ਬੰਦਗੀ ਛੱਡ ਦੇਣ, ਕੁਸੰਗੀ ਹੋ ਜਾਣ, ਉਦੋਂ ਨਾਲ ਆਨੰਦ ਵੀ ਨਾਲ ਹੀ ਨਾਸ਼ ਹੋ ਜਾਂਦਾ ਹੈ। ਇਉਂ ਭਜਨਾਨੰਦ 'ਚ ਇੰਨਾ ਕੁ ਫਰਕ ਹੈ। ਅਤੇ ਬ੍ਰਹਮਾਨੰਦ ਜਦੋਂ ਪ੍ਰਾਪਤ ਹੋ ਜਾਵੇ, ਫਿਰ ਜਿਵੇਂ ਸਮੁੰਦਰ ਦਾ ਪਾਣੀ ਜਿਵੇਂ ਬਲਬਾ ਨਲੀ ਅਗਨੀ ਉਹਨੂੰ ਸਾੜਦੀ ਹੈ, ਤਵੇ ਦੇ 'ਤੇ ਜਿਵੇਂ ਬੂੰਦ ਪੈ ਕੇ ਸੜ ਜਾਂਦੀ, ਐਂ ਸਾੜੀ ਜਾਂਦੀ ਹੈ ਸਾਰੇ ਪਾਣੀ ਨੂੰ, ਮਨਾ ਮੂੰਹ ਨੂੰ, ਅਤੇ ਉਹ ਨਾ ਮੁੱਕਦਾ ਨਾ ਉਹ ਜਿਹੜੀ ਹੈ ਅੱਗ ਸੁੱਕਦੀ ਹੈ, ਕਿਸੇ ਪ੍ਰਕਾਰ ਬੁਝਦੀ ਹੈ ਅਤੇ ਪਾਣੀ ਨੂੰ ਸਾੜੀ ਜਾਂਦੀ। ਐਂ ਜਿੰਨੇ ਸੰਸਕਾਰ ਹਨ ਅਗਿਆਨ ਦੇ, ਜਨਮ ਜਨਮਾਂਤਰਾਂ ਦੇ, ਉਹ ਸਾਰਿਆਂ ਨੂੰ ਸਾੜੀ ਜਾਂਦਾ ਹੈ ਉਹ ਗਿਆਨ ਰੂਪੀ ਅਗਨੀ ਜਿਹੜੀ ਹੈ ਕਰਮਾਂ ਨੂੰ, ਅਤੇ ਉਹ ਹਰ ਵਕਤ ਸਿਖਿਆਤ ਰਹਿੰਦੀ ਹੈ, ਕਦੇ ਅਭਾਵ ਨਹੀਂ ਹੁੰਦੀ। ਇਸ ਪ੍ਰਕਾਰ ਉਹਨੂੰ ਆਨੰਦ ਹੈ, ਉਹ ਪਰਮੇਸ਼ੁਰ ਦਾ ਇਹ ਬ੍ਰਹਮਾਨੰਦ ਐਸਾ ਹੈ। ਲੱਖਾਂ ਮਨਾਂ ਪਾਣੀ ਨੂੰ ਜਿਵੇਂ ਸਾੜ ਕੇ ਫਿਰ ਵੀ ਉਹ ਅਗਨੀ ਕਾਇਮ ਰਹਿੰਦੀ ਹੈ, ਐਂ ਉਹ ਬ੍ਰਹਮਾਨੰਦ ਕਾਇਮ ਰਹਿੰਦਾ ਲੱਖਾਂ ਸੰਸਕਾਰਾਂ ਨੂੰ ਨਾਸ਼ ਕਰਕੇ। ਕਦੇ ਸੰਸਕਾਰਾਂ ਹੇਠਾਂ ਦਬਦਾ ਨਹੀਂ ਹੈ।
ਕਰਹਿ ਆਨੰਦ ਸੱਚਾ ਮਨਸ,
ਜਿਹਨਾਂ ਦੇ ਮਨ 'ਚ ਸੱਚਾ ਨਾ, ਉਹ ਸੱਚੇ ਦੇ ਆਨੰਦ ਨੂੰ, ਉਹ ਸਿਖਿਆਤ ਬ੍ਰਹਮਾਨੰਦ ਨੂੰ ਪ੍ਰਾਪਤ ਕਰਦੇ ਹੈ। ਪਹਿਲਾਂ ਸਾਧਨ ਕਰਨ ਵੇਲੇ ਭਜਨ ਆਨੰਦ ਹੁੰਦਾ ਉਹ।
ਸੱਚਖੰਡ ਵਸੈ ਨਿਰੰਕਾਰ,
ਹੁਣ ਮਹਾਰਾਜ ਸਾਹਿਬ ਜੀ ਸਿੱਖਾਂ ਦੀ ਪਹਿਲੀ ਤਾਂ ਸਨਮੁਖ ਸਿੱਖ ਦੀ ਅਵਸਥਾ ਦੱਸੀ ਹੈ, ਹੁਣ ਕਰਮ ਖੰਡ ਵਿੱਚ, ਬਖਸ਼ਿਸ਼ ਦੇ ਖੰਡ ਵਿੱਚ, ਅਤੇ ਉੱਥੇ ਸੀਤਾ ਵਰਗੀਆਂ ਸਤੀਆਂ ਅਤੇ ਰਾਮ ਚੰਦਰ ਵਰਗੇ ਅਵਤਾਰ ਬਣਾ ਸਕਦੇ ਹੈ, ਐਡੀ ਬਖਸ਼ਿਸ਼ ਉਹਨਾਂ ਵਿੱਚ ਹੋ ਜਾਂਦੀ ਹੈ। ਹੁਣ ਗੁਰਮੁਖ ਦੀ ਅਵਸਥਾ ਦੱਸਦੇ ਹਨ ਮਹਾਰਾਜ।
ਸੱਚਖੰਡ ਵਸੈ ਨਿਰੰਕਾਰ,
ਜਿਹੜੇ ਗੁਰਮੁਖ ਸਿੱਖਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਤਾਂ ਕਿਰਪਾ ਕਰਕੇ ਸਾਧ ਸੰਗ ਸੱਚਖੰਡ ਵਸਾਇਆ ਹੈ। ਇਹ ਸਾਧ ਸੰਗਤ ਇੱਕ ਸੱਚਖੰਡ ਬਣਾਇਆ ਹੋਇਆ, ਸੱਚ ਦਾ ਹਿੱਸਾ ਜਿਹੜਾ ਹੈ, ਸੱਚ ਦੀ ਪ੍ਰਾਪਤੀ ਵਾਲਾ ਸਿਰਫ ਸੰਗਤ ਰੂਪੀ, ਇਹ ਰੂਪੀ ਇਹ ਸੱਚਖੰਡ ਦੇ ਵਿੱਚ ਗੁਰਸਿੱਖ ਰਹਿੰਦੇ ਹਨ। ਇਸੇ ਪ੍ਰਕਾਰ
ਸੱਚਖੰਡ ਵਸੈ ਨਿਰੰਕਾਰ,
ਸੱਚਖੰਡ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਕੋਟ 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 ਲਖ ਧਾਵੇਂ, ਇੱਕ ਤਿਲ ਤਾਂ ਕੋ ਮਹਿਲ ਨਾ ਪਾਵੇਂ, ਸੁਹਾਵੀ ਕਵਨ ਸੋ ਵੇਲਾ, ਜਿਤ ਪ੍ਰਭ ਮੇਲਾ। ਉਹ ਸਰੂਪ ਜਿਸ ਨੂੰ ਕਿਸੇ ਕੋਈ ਪਹੁੰਚ ਨਹੀਂ ਸਕਦਾ, ਮਹਾਰਾਜ ਕਿਰਪਾ ਕਰਕੇ ਉੱਥੇ ਪਹੁੰਚਾਉਂਦੇ ਹੈ, ਉਹ ਸੱਚਖੰਡ ਅਨੁਭਵ ਨਗਰ ਹੈ। ਸਤਹਾਂ ਸਦ ਵਸੈ, ਭਗਤ ਵਸੈ ਕੀਰਤਨੇ ਆਧਾਰੇ, ਅਤੇ ਸੱਚਖੰਡ ਰੂਪੀ ਦਰਬਾਰ ਵਿੱਚ
ਸੱਚਖੰਡ ਵਸੈ ਨਿਰੰਕਾਰ,
ਜਿਹੜੇ ਗੁਰਮੁਖ ਹੈ ਉਹ ਨਿਰੰਕਾਰ ਵਿੱਚ ਉਹਨਾਂ ਦੀ ਬਿਰਤੀ ਵਸ ਜਾਂਦੀ ਹੈ, ਨਾਇਕੀ ਆਕਾਰ ਸਾਰੇ ਉਹਨਾਂ ਦੇ ਅਭਾਵ ਹੋ ਜਾਂਦੇ ਹੈ, ਨਿਰਾਕਾਰ ਦੇ ਚਿੱਤ ਉਹਨਾਂ ਦਾ ਝੀਲੀਨ ਹੋ ਜਾਂਦਾ ਹੈ।
ਕਰ ਕਰ ਵੇਖੈ ਨਗਰ ਨਿਹਾਲ,
ਜਿਹਨਾਂ ਨੇ ਕੀਤੀ ਹੈ ਕਮਾਈ ਸਾਧ ਸੰਗਤ ਜੀ, ਕੀਤੀ ਹੈ ਗੁਰੂ ਸਾਹਿਬ ਉਹਨਾਂ 'ਤੇ ਕਿਰਪਾ, ਉਹਨਾਂ 'ਤੇ ਨਵੀਂ ਪਰਮੇਸ਼ਰ ਨੂੰ ਨਜ਼ਰ ਕੀਤੀ ਹੈ, ਉਹ ਮਹਾਰਾਜ ਦੇ ਸਰੂਪ ਸਰਗੁਣ ਸਰੂਪ ਨੂੰ ਵੀ ਸਿਖਿਆਤ ਕਰਕੇ ਨਿਹਾਲ ਵੇਖ ਲੈਂਦੇ ਹੈ, ਅਤੇ ਨਿਰਗੁਣ ਸਰੂਪ ਨੂੰ ਵੀ ਜੋਤ ਸਰੂਪ ਕਰਕੇ ਦੇਖਦੇ ਹਨ, ਨਜ਼ਰ ਗਿਆਨ ਦ੍ਰਿਸ਼ਟੀ ਨਾਲ ਉਹ ਨਿਹਾਲ ਹੋ ਜਾਂਦੇ ਹਨ।
ਜਿੱਥੇ ਖੰਡ ਮੰਡਲ ਵਰ ਭੰਗ,
ਉੱਥੇ ਖੰਡਾਂ ਦੇ ਭਗਤ ਅਤੇ ਮੰਡਲ ਦੇਸਾਂ ਦੇ ਭਗਤ, ਬ੍ਰਹਿਮੰਡਾਂ ਦੇ ਭਗਤ ਬੇਅੰਤੀ ਹਨ ਸੱਚਖੰਡ ਵਿੱਚ।
ਜੇ ਕੋ ਕਥਾ ਕਾ ਅੰਤ ਨਾ,
ਉਹ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਸਾਰੇ ਮਹਾਤਮਾ ਹਨ, ਕਹਿੰਦੇ ਜੇ ਕੋ ਕਥਨ ਕਰੇ ਤਾਂ ਅੰਤ ਨਹੀਂ ਆਉਂਦਾ, ਕਥਨ ਕਰਨ ਵਾਲੇ ਦਾ ਅੰਤ ਹੋ ਜਾਂਦਾ ਹੈ। ਉਸ ਅਵਸਥਾ ਵਿੱਚ ਸੱਚਖੰਡ ਦੀ ਵਿੱਚ ਸਾਧ ਸੰਗਤ ਜੀ ਉਹ ਬਿਰਤੀ ਨਿਰੋਧ ਹੋ ਜਾਂਦੀ ਹੈ, ਸੱਚਖੰਡ ਹਿਰਦੇ 'ਚ ਵੀ ਇਹਨਾਂ ਦੇ ਦਸਵੇਂ ਦੁਆਰ 'ਚ ਵੀ ਉਹ ਸਿਖਿਆਤ ਹੋ ਜਾਂਦਾ ਹੈ, ਉਸ ਨੂੰ ਬਾਬਤ ਕਹਿੰਦੇ ਹਨ। ਉੱਥੇ ਸਾਧ ਸੰਗਤ ਜੀ ਲੋਹੇ ਲੋਹੇ ਆਕਾਰ, ਪ੍ਰਕਾਸ਼ ਹੀ ਪ੍ਰਕਾਸ਼ ਵਾਲੇ ਆਕਾਰ ਹੈ, ਉੱਥੇ ਹੱਡ ਚਮਦੇ ਆਕਾਰ ਨਹੀਂ ਹਨ, ਉਹ ਪ੍ਰਕਾਸ਼ ਹੀ ਪ੍ਰਕਾਸ਼ ਵਾਲਾ ਆਕਾਰ ਹੈ, ਅਤੇ ਲੋਹੇ ਲੋਹੇ ਆਕਾਰ, ਲੋਹੇ ਜੋ ਹਿਰਨ ਗਰਭ ਹੈ, ਇਹ ਸਾਰਿਆਂ ਦੀ ਸਰੀਰਾਂ ਦੀ ਉਹਦੀ ਹੈ, ਉਹਦੇ ਵੀ ਲੋਹ ਪ੍ਰਕਾਸ਼ ਕਰਨ ਵਾਲਾ ਆਕਾਰ ਸਰੂਪ ਹੈ। ਉੱਥੇ ਜਿੰਨੇ ਅਵਤਾਰ ਹੈ, ਪੀਰ ਹੈ, ਪੈਗੰਬਰ ਹੈ, ਬੂਹੇ ਅੱਗੇ ਖੜੇ ਹੈ, ਜਿਵੇਂ ਜਿਵੇਂ ਮਹਾਰਾਜ ਦਾ ਹੁਕਮ ਹੁੰਦਾ ਹੈ ਉਵੇਂ ਉਹ ਕਾਰ ਕਰਦੇ ਹੁਕਮ ਦੇ ਭੇਜੇ ਹੋਏ ਆਉਂਦੇ ਹਨ ਸੰਸਾਰ ਦੇ ਵਿੱਚ।
ਵੇਖੇ ਵਿਰਸਾ ਕਰ ਵਿਚਾਰ,
ਅਤੇ ਜਦੋਂ ਮਹਾਰਾਜ ਸਾਨੂੰ ਵੇਖ ਲੈਂਦੇ ਹੈ ਉਸ ਵੇਲੇ ਵਿਰਸਾ ਚਿੱਤ ਖਿੜ ਜਾਂਦਾ ਦਰਸ਼ਨ ਕਰਕੇ, ਤੇ ਉਹ ਵਿਚਾਰ ਕਰਦੇ ਰਹਿੰਦੇ ਹਰ ਵਕਤ ਉਸੇ ਦੀ।
ਨਾਨਕ ਕਥਨਾ ਕਰਣਾ ਸਾ,
ਮਹਾਰਾਜ ਕਹਿੰਦੇ ਜਿਹੜੀ ਗੁਰਮੁਖਾਂ ਦੀ ਅਵਸਥਾ ਹੈ ਨਾ ਸੱਚਖੰਡ ਦੀ ਪ੍ਰਾਪਤੀ ਵਾਲੀ, ਇਹਦਾ ਕਥਨ ਕਰਨਾ ਬੜਾ ਸਾਰ ਕਠਿਨ ਹੈ। ਜਿਵੇਂ ਸੋਨੇ ਦਾ ਗਹਿਣਾ ਘੜਨਾ ਕੋਈ ਸੁਖਾਲੀ ਦੀ ਚੀਜ਼ ਨਹੀਂ ਹੈ, ਕੋਈ ਹਰੇਕ ਨਹੀਂ ਕਰ ਸਕਦਾ, ਕੋਈ ਚੰਗਾ ਸਿਆਣਾ ਹੀ ਗਹਿਣਾ ਘੜ ਸਕਦਾ। ਜਿਵੇਂ ਭਾਈ ਇਹ ਭੂਖਣ ਜੀ ਨੇ ਆਈ ਜਿਹੜਾ ਸਾਰ ਰੂਪ ਦਾ ਕਥਨ ਕਰਨਾ ਹੈ, ਇਹ ਸਾਰ ਦਾ ਕਥਨ ਕਰਨਾ ਬੜਾ ਕਠਿਨ ਹੈ। ਸਾਰ ਲੋਹਾ ਜਿਵੇਂ ਹੁੰਦਾ, ਇੱਕੀ ਮਨ ਲੋਹੇ ਨੂੰ ਕੁੱਟ ਕੁੱਟ ਕੇ ਸੇਰ ਕਰਿਆ ਜਾਵੇ, ਅਸਲੀ ਉਹ ਸਾਰ ਲੋਹਾ ਹੁੰਦਾ। ਇਸੇ ਪ੍ਰਕਾਰ ਸਾਰ ਚੀਜ਼ ਹੈ ਜਿਹੜੀ, ਉਹਦਾ ਕਥਨ ਕਰਨਾ ਬੜਾ ਕਠਿਨ ਹੈ। ਫਿਰ ਪੜੋ ਸੱਚਖੰਡ।
ਸੱਚਖੰਡ ਵਸੈ ਨਿਰੰਕਾਰ,
ਸਤਸੰਗ ਜੀ ਸੱਚਖੰਡ ਵੈਕੁੰਠ ਦਾ ਅਰਥ ਵੀ ਕਰਦੇ ਹਨ, ਪੰਡਿਤ ਤਾਰਾ ਸਿੰਘ ਨੇ ਕੀਤਾ। ਉਹ ਨਿਰੰਕਾਰ ਦੇ ਪ੍ਰੇਮੀ ਜਿਹੜੇ ਸੱਚਖੰਡ ਵੈਕੁੰਠ ਵਿੱਚ ਵਸਦੇ ਹਨ,
ਕਰ ਕਰ ਵੇਖੈ ਨਜ਼ਰ ਨਿਹਾਲ,
ਜਿਨ੍ਹਾਂ ਨੂੰ ਕੀਤਾ ਹੈ ਸਰਵਣ, ਕੀਤਾ ਹੈ ਮੰਨਣ, ਉਹਨਾਂ ਤੇ ਨਜ਼ਰ ਕਰਕੇ ਵੇਖਦਾ ਤੇ ਨਿਹਾਲ ਹੋ ਜਾਂਦੇ ਹਨ।
ਜਿੱਥੇ ਖੰਡ ਮੰਡਲ ਵਰ ਭੰਡ,
ਉੱਥੇ ਕਹਿੰਦੇ ਖੰਡਾਂ ਦੇ ਬ੍ਰਹਿਮੰਡਾਂ ਦੇ ਮੰਡਲ ਦੇਸਾਂ ਦੇ ਬੇਅੰਤ ਸਲੂਪ ਸਲੋਕ ਮੁਕਤੀ ਵਾਲੇ, ਸਰੂਪ ਮੁਕਤੀ ਵਾਲੇ, ਸਮੀਰ ਮੁਕਤੀ ਵਾਲੇ, ਸੀਜੀ ਮੁਕਤੀ ਵਾਲੇ ਹਨ।
ਜੇ ਕੋ ਕਥਾ ਤਾਂ ਅੰਤ ਨਾ ਅੰਤ,
ਉਹਨਾਂ ਭਗਤਾਂ ਦਾ ਜੇ ਕੋਈ ਬਿਆਨ ਕਰੇ ਕਥਨ ਕਰੇ ਤਾਂ ਅੰਤ ਨਹੀਂ ਪਾ ਸਕਦਾ, ਕਥਨ ਕਰਨ ਵਾਲੇ ਦਾ ਅੰਤ ਹੋ ਜਾਂਦਾ ਹੈ। ਉੱਥੇ ਜਿਹਨਾਂ ਨੂੰ ਲੋਹ ਹਿਰਦੇ ਦੇ ਅੰਦਰ ਲੋਹ ਗਿਆਨ ਦਾ ਪ੍ਰਕਾਸ਼ ਹੋਇਆ ਹੈ, ਉਹ ਗਿਆਨ ਸਰੂਪ ਦੇ ਪ੍ਰਕਾਸ਼ ਹੀ ਪ੍ਰਕਾਸ਼ ਵਾਲੇ ਹਨ।
ਜਿਵੇਂ
ਉਹ ਹੁਕਮ ਕਰਦੇ ਉਸੇ ਪ੍ਰਕਾਰ ਦੀ ਵਾਹਿਗੁਰੂ ਦੀ ਆਗਿਆ ਅਨੁਸਾਰ ਕਾਰ ਕਰਦੇ ਹਨ। ਮਹਾਰਾਜ ਸਾਹਿਬ ਦੀ ਵਿਚਾਰ ਕਰਕੇ ਮਹਾਰਾਜ ਨੂੰ ਵੇਖ ਲੈਂਦੇ ਹੈ ਤੇ ਚਿੱਤ ਖਿੜਦੇ ਆ ਉਹਨਾਂ ਪਿਆਰਿਆਂ ਦੇ ਦਰਸ਼ਨ ਕਰਕੇ।
ਨਾਨਕ ਕਥਨਾ ਕਰੜਾ,
ਮਹਾਰਾਜ ਕਹਿੰਦੇ ਉਹ ਸੱਚਖੰਡ ਦੀ ਅਵਸਥਾ ਦਾ ਜਿਹੜਾ ਕਥਨ ਕਰਨਾ ਬਹੁਤ ਕਰੜਾ ਹੈ, ਸਾਰ ਸੋਨੇ ਦੇ ਭੁੱਖਣ ਦੀਆਂ ਹੀ ਕਥਨ ਕਰਨਾ ਔਖਾ ਹੈ ਸਾਰ ਰੂਪ ਦਾ। ਫਿਰ ਪੜੋ
ਸੱਚਖੰਡ ਵਸੈ ਨਿਰੰਕਾਰ,
ਜੋ ਸੱਚਾ ਸਰੂਪ ਹੈ ਤ੍ਰਿਕਾਲ ਵਾਦ ਅਤੰਗ ਸਤੰਗ, ਤਿੰਨਾਂ ਕਾਲਾਂ ਚ ਨਾਸ ਨਹੀਂ ਹੁੰਦਾ ਤੇ ਅਖੰਡ ਸਰੂਪ ਹੈ, ਸਭ ਨੂੰ ਖੰਡ ਕੇ ਜੋ ਸੱਚ ਸਰੂਪ ਹੀ ਹੈ, ਅਤੇ ਉਹ ਨਿਰੰਕਾਰ ਨਿਰਾਕਾਰ ਹੈ, ਮੈਕੀ ਅਕਾਲਾਂ ਤੋਂ ਰਹਿਤ ਹੈ, ਉਸ ਵਿੱਚ ਮਹਾਰਾਜ ਦੇ ਪਿਆਰੇ ਬ੍ਰਹਮ ਵੇਤੇ ਵਸਦੇ ਆ ਲੀਨ ਹੋ ਕੇ।
ਕਰ ਕਰ ਵੇਖੈ ਨਜ਼ਰ ਨਿਹਾਲ,
ਕਰੀ ਹੈ ਜਿਨ੍ਹਾਂ ਨੂੰ ਸਾਧ ਸੰਗਤ ਨਿਸਕਾਮ ਕਰਮਾਂ ਦੀ ਕਮਾਈ, ਕੀਤੀ ਹੈ ਜਿਨ੍ਹਾਂ ਨੂੰ ਉਪਾਸ਼ਨਾ, ਅਤੇ ਫਿਰ ਕਰ ਕਰ ਵੇਖੈ ਆਪਣੇ ਜਿਵੇਂ ਹੱਥ ਦੇ ਉੱਤੇ ਹੱਥ ਰੱਖ ਕੇ ਵੇਖ ਲਈਦਾ, ਇਸ ਪ੍ਰਕਾਰ ਜਿਨ੍ਹਾਂ ਦੇ ਗਿਆਨ ਦ੍ਰਿਸ਼ਟੀ ਗੁਰੂ ਸਾਹਿਬ ਨੇ ਕੀਤੀ ਹੈ, ਇਉਂ ਸਰੂਪ ਨੂੰ ਉਹ ਵੇਖ ਲੈਂਦੇ ਹੈ ਤੇ ਨਿਹਾਲ ਹੋ ਜਾਂਦੇ ਹਨ।
ਖੰਡ ਮੰਡਲ ਵਰ ਭੰਡ,
ਉੱਥੇ ਖੰਡ ਸਮੂਹ ਜਿਹੜੇ ਹਨ ਮੰਡਲ ਦੇਸ਼ ਤੇ ਬ੍ਰਹਿਮੰਡ ਆਦਿ ਸਭ ਖੰਡੇ ਜਾਂਦੇ ਹੈ, ਨਾ ਕੋਈ ਉੱਥੇ ਦੇਸ਼ ਹੈ, ਨਾ ਕੋਈ ਆਕਾਰ ਹੈ, ਨਾ ਬ੍ਰਹਿਮੰਡ ਹੈ, ਜੈ ਵਰ ਭੰਡ ਪਿੰਡ ਤੇ ਨਾ ਹੀ, ਜਿੱਥੇ ਬ੍ਰਹਿਮੰਡਾਂ ਦੀਆਂ ਗੱਲਾਂ ਕਰਦੇ ਉੱਥੇ ਪਿੰਡ ਦੀ ਵੀ ਨਹੀਂ ਯਾਦ ਰਹਿੰਦੀ, ਚੇਤਾ ਨਹੀਂ ਰਹਿੰਦਾ ਹੈ, ਇੱਥੇ ਖੰਡ ਮੰਡਲ ਮੰਡਲ ਸਮੂਹ ਆਦਿਕਾ ਕਾਮ ਆਦਿਕਾਂ ਨੂੰ ਖੰਡ ਦੇਈਦਾ ਹੈ। ਖੰਡ ਮੰਡਲ ਅਤੇ ਵੱਡੇ ਭਾਂਡੇ ਸ੍ਰੇਸ਼ਟ ਪਾਤਰ ਉਹ ਬਣ ਜਾਂਦੇ ਬ੍ਰਹਮ ਦੀ ਪ੍ਰਾਪਤੀ ਵਾਲੇ ਮਹਾਂਪੁਰਖ ਤੱਤ ਵੇਤੇ। ਜੇ ਕੋਈ ਉਹਨਾਂ ਦੀ ਅਵਸਥਾ ਨੂੰ ਕਥਨ ਕਰੇ ਤਾਂ ਅੰਤ ਨਹੀਂ ਆਉਂਦਾ ਹੈ, ਕਥਨ ਕਰਨ ਵਾਲੇ ਦਾ ਅੰਤ ਹੋ ਜਾਂਦਾ ਹੈ, ਅੰਤ ਤੋਂ ਰਹਿ ਤਾਂ ਬੇਅੰਤ ਸਰੂਪ ਹੈ, ਕਥਨ ਦੇ ਅੰਦਰ ਆਉਂਦਾ ਨਹੀਂ, ਸ਼ਕਤੀ ਬਿਰਤੀ ਕਰਕੇ ਕਥਨ ਕਰਨ ਵਾਲੇ ਦਾ ਅੰਤ ਹੋ ਜਾਂਦਾ, ਉਹ ਬੇਅੰਤ ਹੈ। ਉੱਥੇ ਲੋ ਜੋ ਸਾਰੇ ਲੋਹਾਂ ਦਾ ਪ੍ਰਕਾਸ਼ਾਂ ਦਾ ਔਗੀ ਰੂਪ ਹਿਰਨ ਗਰਭ ਹੈ, ਉਸ ਦੇ ਹਿਰਨ ਗਰਭ ਦੇ ਆਕਾਰ ਦਾ ਵੀ ਉਹ ਲੋਹ ਪ੍ਰਕਾਸ਼ ਸਰੂਪ ਹੈ, ਉਹ ਸਵਿੰਗ ਪ੍ਰਕਾਸ਼ ਸਰੂਪ ਹੈ, ਹਿਰਨ ਗਰਭ ਆਦਿਕ ਪਰਤੇ ਪ੍ਰਕਾਸ਼ਵਾਨ ਹੈ, ਇਹ ਮਾਇਆ ਕਰਕੇ ਬਣੀ ਹੋਈ ਚੀਜ਼ ਹੈ। ਉਹ ਹਿਰਨ ਗਰਭ ਆਦਿਕ ਜਿਹੜੇ ਪ੍ਰਕਾਸ਼ ਦੀ ਅਵਧੀ ਹੈ ਉਹਨਾਂ ਦਾ ਵੀ ਲੋਹ ਪ੍ਰਕਾਸ਼ ਰੂਪ ਹੈ ਪਰਮੇਸ਼ਰ ਇਹਨਾਂ ਆਕਾਰਾਂ ਦਾ।
ਜਿਵੇਂ ਜਿਵੇਂ ਹੁਕਮ ਤਿਵੈ ਤਿਵਕਾਰ,
ਫਿਰ ਉਹਦੀ ਪ੍ਰਾਪਤੀ ਕਿਹਨੂੰ ਹੁੰਦੀ ਹੈ, ਜਿਵੇਂ ਜਿਵੇਂ ਹੁਕਮ ਹੋਵੇ ਤੱਤ ਵੇਤਿਆਂ ਦਾ ਜਗਿਆਸੂਆਂ ਨੂੰ, ਉਸੇ ਪ੍ਰਕਾਰ ਜਿਹੜੇ ਕਾਰ ਕਮਾਈ ਕਰਦੇ ਹੈ ਭਗਤੀ ਉਪਾਸ਼ਨਾ ਗਿਆਨ, ਉਹਨਾਂ ਨੂੰ ਉਸ ਰੂਪ ਦੀ ਸਿੱਖਿਆਤਾ ਹੁੰਦੀ ਹੈ, ਉਹਨਾਂ ਦੇ ਇੰਦਰੇ ਵੀ ਅਮੋੜ ਹੋ ਕੇ ਨਹੀਂ ਵਰਦੇ, ਜਿਵੇਂ ਜਿਵੇਂ ਹੁਕਮ ਹੁੰਦਾ ਉਵੇਂ ਮਨ ਵੀ ਸੰਕਲਪ ਨਹੀਂ ਉਹਨਾਂ ਦੀ ਆਗਿਆ ਤੋਂ ਬਿਨਾਂ ਉਠਾ ਸਕਦਾ, ਇੰਦਰੇ ਵੀ ਭੁੱਖੇ ਜਿਵੇਂ ਬਾਜ ਸਾਧ ਸੰਗਤ ਸ਼ਿਕਾਰ ਨੂੰ ਪੈਂਦੇ ਆ, ਦੌੜਦਾ ਨਹੀਂ, ਇੰਦਰੇ ਵੀ ਦੌੜਦੇ ਨਹੀਂ ਵਿਸ਼ਿਆਂ ਵੱਲ, ਅਤੇ ਜਿਵੇਂ ਜਿਵੇਂ ਹੁਕਮ ਦਾ ਇੰਦਰੀਆਂ ਬਿਰਤੀਆਂ ਉਹਨਾਂ ਦੀ ਆਗਿਆ ਤੋਂ ਬਗੈਰ ਹਿੱਲ ਨਹੀਂ ਸਕਦੀਆਂ, ਕੋਈ ਕਿਰਿਆ ਨਹੀਂ ਕਰ ਸਕਦੀਆਂ, ਜੇ ਕਹਿਣ ਕਿ ਨੇਤਰੋ ਰੂਪ ਨੂੰ ਨਾ ਵੇਖੋ ਸਿਵੇ ਵੇਖਣੋ ਬੰਦ ਹੋ ਜਾਂਦੇ ਹੈ, ਰਸਨਾ ਉਵੇਂ ਰਸ ਲੈਣ ਤੋਂ ਹਟ ਜਾਂਦੀ ਹੈ ਕਿਉਂ ਇੰਦਰੀਏ ਵੀ ਉਹਨਾਂ ਦੇ ਅਧੀਨ ਹੈ ਅਤੇ ਜਿਸ ਵੱਲ ਨਿਗਾਹ ਪਾਉਣ ਸੰਤ ਮਹਾਰਾਜ ਕਿਆ ਕਰਦੇ ਜਿੱਥੋਂ ਤੱਕ ਨਿਗਾਹ ਜਾਵੇ ਉਹਨਾਂ ਦੇ ਮਨ ਨੂੰ ਮੁੱਠੀ 'ਚ ਫੜ ਲਈਦਾ ਅਤੇ ਜਿੱਥੋਂ ਤੱਕ ਬਾਣੀ ਜਾਵੇ ਉਹਨਾਂ ਦੇ ਮਨ ਇਕਾਗਰ ਕਰ ਲਈਦੇ ਹੈ ਸਾਡੇ ਵੱਸ ਹੁੰਦੇ ਚਾਹੇ ਕਿਸੇ ਨੂੰ ਮਨਾ ਲਈਏ ਇਸ ਪ੍ਰਕਾਰ ਦਾ ਪਿਆਰ ਨਾਲ ਬਚਨ ਕਰਕੇ ਪੰਥ ਦੇ ਅੰਦਰ ਜਦੋਂ ਕਦੇ ਗੁਰਮਤਿ ਕੋਈ ਹੁੰਦੇ ਜਾਂ ਬਿੱਲ ਠੁਕਰਾਇਆ ਜਾਂਦਾ ਉਦੋਂ ਹਾਕਮਾਂ ਤੋਂ ਵੀ ਨਾਲ ਬਾਹਾਂ ਖੜੀਆਂ ਕਰਵਾ ਲਿਆ ਕਰਦੇ ਇਸ ਪ੍ਰਕਾਰ ਦਾ ਅਸਰ ਸੀ ਉਹਨਾਂ ਦਾ ਸਾਧ ਸੰਗਤ ਜੀ ਇਸ ਪ੍ਰਕਾਰ ਜਿਵੇਂ ਜਿਵੇਂ ਹੁਕਮ ਹੁੰਦਾ ਹੈ ਉਵੇਂ ਇੰਦਰੀਏ ਵੀ ਤੇ ਸਾਰੇ ਕਾਰ ਕਰਨ ਲੱਗ ਜਾਂਦੇ ਹਨ ਵੇਖਾ ਆਪਦੇ ਸਰੂਪ ਨੂੰ ਵੇਖ ਹੈ ਖੈ ਨਾਸ਼ ਤੋਂ ਰਹਿਤ ਵੇਖਦੇ ਆ ਉਹ ਸਰੂਪ ਨੂੰ ਉਹ ਨਾਸ਼ ਹੋਣ ਵਾਲਾ ਸਰੂਪ ਨੀ ਵਿਕਸਾ ਆਨੰਦ ਦੇ ਸਹਿਤ ਹਨ ਵੇਖਾ ਵਿਕਸਾ
ਕਰ ਵਿਚਾਰ
ਉਹ ਸਰੂਪ ਦੀ ਵਿਚਾਰ ਜਗਿਆਸੂਆਂ ਤਾਂ ਕਰਕੇ ਸੁਣਾਉਂਦੇ ਹਨ
ਨਾਨਕ ਕਥਨਾ ਕਰੜਾ
ਸਾਰ ਉਹ ਸਰੂਪ ਦਾ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਕਥਨ ਕਰਨਾ ਹੈ ਇਹ ਸਾਰ ਸੋਨੇ ਦੇ ਗਹਿਣੇ ਘੜਨ ਦੀ ਨੀ ਆਈ ਬੜਾ ਕਠਿਨ ਹੈ ਸਾਰ ਰੂਪ ਦਾ ਕਥਨ ਕਰਨਾ ਕਰੜਾ ਹੈ ਕਥਨ ਹੈ ਜਿਉਂ ਮਹਾਰਾਜ ਸਾਹਿਬ ਕਿਰਪਾ ਕਰਨ ਉਹੀ ਕਥਨ ਕਰ ਸਕਦਾ ਹੈ ਜਿਉਂ ਗਿਆਨ ਦਾ ਕਥਨ ਕਰਨਾ ਵੀ ਆਖਣ ਔਖਾ ਸੁਣਨ ਔਖਾ ਆਖ ਨਾ ਜਾਪੀ ਆਖ ਬੇਅੰਤ ਹੈ ਇਹ ਗੁਰਮੁਖ ਦੇ ਲੱਖਣ ਮਹਾਰਾਜ ਜੀ ਨੇ ਇਸ ਅਵਸਥਾ ਕਥਨ ਕੀਤੀ ਪੰਜਾਂ ਖੰਡਾਂ ਵਿੱਚ
ਵੇਖੈ ਵੇਖੈ ਕਰ ਵਿਚਾਰ ਨਾਨਕ ਕਥਨਾ
ਕਰੜਾ ਸਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।